ਇਹ ਭਾਈ ਇਹਦੇ ਪਿੱਛੇ ਜਿਹੜਾ ਕਾਰਨ ਸੀ ਉਹ ਬਾਦਸ਼ਾਹ ਪਰ ਜਦੋਂ ਗੁਰੂ ਅਮਰਦਾਸ ਸਾਹਿਬ ਜਿਸ ਸਮੇਂ ਰਾਜ ਕਰਦਾ ਸੀ ਉਧਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੌੜੀ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਗੋਇੰਦਵਾਲ ਸਾਹਿਬ। ਉਧਰ ਬਾਦਸ਼ਾਹ ਅਕਬਰ ਮੁਹਿੰਮ ਤੇ ਚੜੇ ਹੋਏ। ਅਕਬਰ ਬਾਦਸ਼ਾਹ ਦੇ ਦੋ ਮਿੱਤਰ ਸੀ ਜੋ ਚਿਤੌੜਗੜ੍ਹ ਦੇ ਰਹਿਣ ਵਾਲੇ ਸਨ, ਉੱਥੋਂ ਦੇ ਰਾਜੇ ਸੀ, ਰਾਜਪੂਤ ਰਾਜੇ ਸਨ। ਇੱਕ ਦਾ ਨਾਂ ਜੈਮਲ ਸੀ, ਦੂਜੇ ਦਾ ਨਾਂ ਫੱਤਰ। ਜੈਮਲ ਤੇ ਫੱਤਰ ਦੋਵੇਂ ਬਾਦਸ਼ਾਹ ਅਕਬਰ ਨਾਲ ਬੜਾ ਇੱਕ ਕਰਦੇ ਸੀ। ਅਕਬਰ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਵੀ ਇਹ ਸੂਰਮੇ ਨੇ, ਦਲੇਰ ਨੇ, ਬਹਾਦਰ ਨੇ। ਪਰ ਇੱਕ ਦਿਨ ਇੱਕ ਚੁਗਲਖੋਰ ਨੇ ਬਾਦਸ਼ਾਹ ਅਕਬਰ ਦੇ ਕੋਲ ਜੈਮਲ ਪੱਤੇ ਦੀ ਚੁਗਲੀ ਕੀਤੀ। ਕਹਿਣ ਲੱਗੇ ਬਾਦਸ਼ਾਹ, ਜੈਮਲ ਦੇ ਘਰ ਦੇ ਵਿੱਚ ਤਿੰਨ ਚੀਜ਼ਾਂ ਬੜੀਆਂ ਕੀਮਤੀ ਤੇ ਦੁਰਲਭ ਨੇ। ਇੱਕ ਤਾਂ ਬੜਾ ਕੀਮਤੀ ਘੋੜਾ ਹੈ ਤੇ ਇੱਕ ਬਹੁਤ ਹੀ ਕੀਮਤੀ ਦੁਰਲਭ ਹਾਥੀ ਹੈ। ਇੱਥੋਂ ਤੱਕ ਕਿ ਜੈਮਲ ਜਦੋਂ ਤੁਹਾਨੂੰ ਇੱਥੇ ਦਿੱਲੀ ਮਿਲਣ ਆਉਂਦਾ ਤੇ ਉਹਨਾਂ ਨੂੰ ਨਾਲ ਨੀ ਲੈ ਕੇ ਆਉਂਦਾ ਵੀ ਕਿਤੇ ਬਾਦਸ਼ਾਹ ਮੇਰੇ ਕੋਲ ਮੰਗ ਨਾ ਕਰੀ। ਤੀਜਾ ਉਹਦੀ ਇੱਕ ਲੜਕੀ ਹੈ ਜਿਹੜੀ ਪਦਮਨੀ ਜਾਤੀ ਦੀ ਬਹੁਤ ਹੀ ਸੁੰਦਰ ਸਰੂਪ ਹੈ, ਉਹ ਤੇਰੀ ਰਾਣੀ ਬਣਨ ਦੇ ਯੋਗ ਹੈ। ਜੈਮਲ ਜੇ ਉਹ ਆਪਣੀ ਲੜਕੀ ਤੈਨੂੰ ਦੇ ਦੇਵੇ, ਤੇਰੇ ਨਾਲ ਉਹਦੀ ਸ਼ਾਦੀ ਕਰ ਦੇਵੇ ਔਰ ਨਾਲ ਉਹ ਹਾਥੀ ਤੇ ਘੋੜਾ ਵੀ ਦਾਜ ਵਿੱਚ ਦੇ ਦੇਵੇ, ਤਾਂ ਤੂੰ ਉਹਨਾਂ ਚੀਜ਼ਾਂ ਦਾ ਮਾਲਕ ਬਣ ਸਕਦਾ, ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਅਕਬਰ ਨੇ ਜਦੋਂ ਚੁਗਲਖੋਰ ਕੋਲੋਂ ਜੈਮਲ ਦੀ ਲੜਕੀ ਦੀ ਉਪਮਾ ਸੁਣੀ ਕਿ ਉਹ ਬੜੀ ਸੁੰਦਰ ਹੈ, ਗਜ ਗਾਮਨ ਹੈ ਤੇ ਪਦਮਨੀ ਜਾਤੀ ਦੀ, ਉਹ ਅਕਬਰ ਉਸ ਵੇਲੇ ਦੁਬਾਏਮਾਨ ਹੋਇਆ, ਭਰਮ ਗਿਆ ਤੇ ਭਰਮ ਕੇ ਨੇ ਉਸ ਵਕਤ ਆਪਣਾ ਇੱਕ ਵਜ਼ੀਰ ਜੈਮਲ ਦੇ ਫੱਤੇ ਕੋਲ ਭੇਜਿਆ, ਆਓ ਜਿੱਥੋਂ ਫਿਰ ਜੰਗ ਦਾ ਕਾਰਨ ਸ਼ੁਰੂ ਹੁੰਦਾ। ਉਹ ਸਾਰੀ ਕਥਾ ਭਾਈ ਸਾਹਿਬ ਜੀ ਬੜੇ ਵਿਸਥਾਰ ਨਾਲ ਦੱਸ ਰਹੇ, ਆਪਾਂ ਸਰਵਣ ਕਰੀਏ ਤੇ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਭ ਨਾਮ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ, ਜੋ ਪਈ ਹਿਮ ਗੁਣ ਸੁਣ ਭਰਮਿਓ ਮਾਮਿ ਜਾਓ, ਅਕਬਰ ਸ਼ਾਹ ਤੁਰਕ ਨਰ ਨਾਓ।
ਬਾਦਸ਼ਾਹ ਅਕਬਰ ਜੋ ਤੁਰਕਾਂ ਦਾ ਰਾਜਾ ਹੈ, ਤੁਰਕਾਂ ਦਾ ਬਾਦਸ਼ਾਹ ਹੈ, ਹਿੰਦੁਸਤਾਨ ਦਾ ਬਾਦਸ਼ਾਹ ਹੈ। ਜਦੋਂ ਇਹਨੇ ਜੈਮਲ ਦੀ ਲੜਕੀ ਦੀ ਵਡਿਆਈ ਸੁਣੀ, ਉਹਦੀ ਉਪਮਾ ਸੁਣੀ, ਸੁਣਿਆ ਕਿ ਜੈਮਲ ਫੱਤੇ ਦੇ ਕੋਲ ਇੱਕ ਬੜਾ ਕੀਮਤੀ ਘੋੜਾ ਤੇ ਹਾਥੀ ਵੀ ਹੈ ਔਰ ਜੈਮਲ ਦੀ ਲੜਕੀ ਬੜੀ ਸੁੰਦਰ ਸਰੂਪ ਹੈ, ਮ੍ਰਿਗ ਨੈਣੀ ਹੈ, ਹਰ ਇੱਕ ਪ੍ਰਕਾਰ ਦੀ ਉਪਮਾ ਦੇ ਸ਼ਬਦ ਜਦੋਂ ਸੁਣੇ ਤੇ ਸੁਣ ਕੇ ਬਾਦਸ਼ਾਹ ਅਕਬਰ ਦਾ ਮਨ ਭਰਮ ਗਿਆ। ਇਸੇ ਵਕਤ ਬਾਦਸ਼ਾਹ ਅਕਬਰ ਨੇ ਆਪਣਾ ਇੱਕ ਵਜ਼ੀਰ ਜੈਮਲ ਫੱਤੇ ਦੇ ਡੇਰੇ ਤੇ ਭੇਜਿਆ ਔਰ ਅਨੇਕ ਪ੍ਰਕਾਰ ਦੇ ਲਾਲਚ ਦੇਣ ਵਾਸਤੇ ਵੀ ਤੂੰ ਜਾ ਕੇ ਉਹਨਾਂ ਨੂੰ ਲਾਲਚ ਵੀ ਦੇਈ ਜੈਮਲ ਫੱਤੇ ਨੂੰ ਕਿ ਅੱਗੇ ਜਿੰਨਾ ਰਾਜ ਕਰਦੇ ਨੇ ਉਹਦੇ ਨਾਲੋਂ ਹੋਰ ਕਈ ਗੁਣਾ ਮੈਂ ਜ਼ਿਆਦਾ ਰਾਜ ਉਹਨਾਂ ਨੂੰ ਦਿਆਂ। ਅਨੇਕ ਪ੍ਰਕਾਰ ਦੇ ਲਾਲਚ ਦੇਣ ਵਾਸਤੇ ਜੈਮਲ ਦੇ ਫੱਤੇ ਨੂੰ ਆਪਣੀ ਗੱਲ ਮਨਾਉਣ ਲਈ ਬਾਦਸ਼ਾਹ ਅਕਬਰ ਨੇ ਆਪਣਾ ਇੱਕ ਬੜਾ ਜਬਰ ਤੇ ਚਲਾਕ ਵਜ਼ੀਰ ਭੇਜਿਆ ਹੈ।
ਜੈਮਲ ਨਿਪਟ ਜਾਏ ਤਬ ਕਹਿਓ, ਸ਼ਾਹ ਪ੍ਰਸੰਨ ਸਮਾਂ ਪਰ ਲਿਓ।
ਬਾਦਸ਼ਾਹ ਅਕਬਰ ਦਾ ਭੇਜਿਆ ਹੋਇਆ ਇੱਕ ਵਜ਼ੀਰ ਜੈਮਲ ਦੇ ਕੋਲ ਆਇਆ ਤੇ ਜੈਮਲ ਦੇ ਕੋਲ ਆ ਕੇ ਉਹ ਬੋਲਿਆ, ਕਹਿਣ ਲੱਗਾ ਜੈਮਲ, ਰਾਜਾ ਜੈਮਲ, ਬਾਦਸ਼ਾਹ ਅਕਬਰ ਤੇਰੇ ਤੇ ਬੜਾ ਪ੍ਰਸੰਨ ਹੈ, ਬਾਦਸ਼ਾਹ ਅਕਬਰ ਦੀ ਤੇਰੇ ਤੇ ਬੜੀ ਖੁਸ਼ੀ ਹੈ, ਬਾਦਸ਼ਾਹ ਦੀ ਤੇਰੇ ਤੇ ਬੜੀ ਵੱਡੀ ਭਾਰੀ ਪ੍ਰਸੰਨਤਾ ਹੈ।
ਉਹ ਹਿੱਤ ਕਰਕੇ ਮੋਏ ਪਿਤਾਵਾ, ਬਾਰ ਬਾਰ ਤੋ ਸਤਿਗੁਰ ਸੁਣਾਵਾ।
ਭਾਰੀ ਉਪਮਾ ਕਰਕੇ ਤੇਰੀ ਤੇਰੀ ਉਸਤਤੀ ਕਰਕੇ ਸੰਬੰਧ ਕਬੂਲ ਕਰ ਲੈਣ میرا مالے دے وچ بڑا بھاری خوش ہوئے گا.
دل کو منصب کر بٹیرے حکم ہوئے تین دیشن میرے.
جیمل میری رشتے داری قبول کردا ہے مینوں اپنا دماغ بناؤں گا ہے. جیمل فتح کا منصب ہور بدے گا, انہوں کا رتبہ ہور بدے گا, انہوں کا سارے دیش میں حکم چلے گا. جتھے میرا حکم چلتا ہے اتنے انہوں کا بھی حکم چلیا کرے گا. ادا کا انہوں نے مان سے ستکار ملے گا.
اپنی ستا دے مجھ پیائے آئے آتی تاج دے سائے.
جیمل اپنی لڑکی مینو بیا دے جی سندر سروپ لڑکی ہے وہ لڑکی مینو بیا دے تو جہاں گھوڑا سے ہاتھی وہ بڑا قیمتی ہے وہ تاج میں دے دے گا. لڑکی بھی بیا دے اپنی وہ جہاں گھوڑا سے ہاتھی وہ بڑے سندر سے قیمتی نے جیمل کے کول وہ گھوڑا سے ہاتھی وہ لڑکی کے نال تاج میں مینو بھیٹ کر دے بدلے میں جیمل نو ہور منصب دیا گا اور بڑی پرستا سے بڑیائی دے کے نوازا گا.
خوشی نہ موئے جیمل کو اتشاہت ہوئے.
اور کوئی میری خوشی ہو ہی نہیں سکتی جی جیمل کسی مینو اپنی لڑکی کا حصہ دے کے اپنا دباد بنا لو دوائی بنا لو بدلے میں جیمل نو میں بڑا مان دیا گا بڑا ستکار دیا گا میری بڑی بھاری خوشی ہوئے گی. ایسا وزیر نے بادشاہ اکبر دیا جہیا کئی ہوئی گلا سن وہ آ کے جیمل کے فتح نو دسیا نے جیمل نو سنائی سن.
سن رج پوت مہا دکھ مانا انیو کان جن تان سبانا.
راجپوت راجے سی دونوں جیمل سے پتا چلو جیمل نے اکبر بادشاہ کی یہ گل وزیر کے منہ وزیر کی زبانی سنی سن کے اتنا ڈاڈا دکھ لگا جیمل دے ہردے نو مانو جیسے کسی نے کمان چ تیر کھچ کے کلیجے چ ماریا ہو. یہ گل بادشاہ اکبر نے کیویں کہہ دتی اکبر دا حوصلہ کیویں ہو گیا یہ گل کہن دا. کہندے اس ویلے جیمل دا من بڑا دکھی ہویا مانو جیسے کسی نے بڑا سکھا تیر کمان وچوں کڈ کے کلیجا چیر دتا ہوئے ایسا دکھ ہویا جیمل دے من نو.
کسک کال کر مونے اڈولا ان جیمل مکتے بچ بولا.
سما تا جیمل چپ کر کے اڈول ہو کے بیٹھا رہا کالی وچ نہیں بولیا. سیاح سی جاندا سی بھی کال کے ہمیشہ ٹوئے ہوندے نے بڑا تیرج رکھ کے ٹرما رکھ کے کچھ سما چپ بیٹھا رہا. تیرج دھارن کرن تو بعد پھر جیمل بولیا. جیمل نے جواب دتا اس وزیر نو کہن لگا
ترک شاہ ہم ہندو دھرم نہیں سمان تو ان کے کرم.
جیمل بولیا وزیر نو کہن لگا وزیر اعظم تو آیا ہے تو چنگی طرح جاندا سیاح ہے کہ بادشاہ اکبر مسلمان ہے تے اسی ہندو راجپوت راجے وہ ترک ہے مسلمان ہے اور اسی ساڈا جڑا دھرم ہے وہ ہندوؤں کا دھرم ہے تے ہندو تے مسلمان دوویں ایک کیویں ہو سکتے نہیں سمان دوہن کے کرم دوہاں دے جڑے کرم نے وہ ایک سمان نہیں. وہ مسجد چ بہ کے نماز پڑھتا اسی شیو دوالیاں چ بہ کے چل کڑکونے ہاں ساڈا تا اوہدا میل ہی نہیں ہو سکدا. ساڈے تا دوہاں دے دھرم بھی آپس وچ ایک ہو کے نہیں ملدے.
انتر رات دیوس کو
رات دن کا فرق ہوتا ہے ایسا بادشاہ اکبر کا سے ساڈا فرق ہے.
کم سمتا جس کی عمل ہے
جی بادشاہ اکبر کی سمتا لے سکتے ہیں وہ مسلمان ہے ابھی ہندو دونوں کا ساڈا ایک کم ہو سکتا ہے ساری یہ رشتے داری بھلا کی بن سکتی ہے. ساری آپس میں الٹ ریتی ہوئی تو دونوں کی ریت بنتی نہیں دونوں کی آپس میں بڑی بھاری الٹ ریتی بنے گی.
بچار بنے نیت
بچار کرتی نہیں بنتی یہی نیتی ہے.
اک منجت بنے آتن میں کیا بدن سکھا
نہ ہونے والی گل صحیح ہے. اکبر نے یہ تو ہو ہی نہیں سکنا کہ میں اکبر نو اپنا دماد بناوا مسلمان اتے ہندو ساڈے دھرم ہی نہیں ملتے کیویں اسی ایک ہو سکتے ہیں کیویں ساڈا سبند ہو سکتا ہے رشتے داری کیویں ہو سکتی
یہ سمنجس گل نہیں بن سکتی جی میں یہ کام کر بھی لوا تو میں اپنے بھائی چارے وچ اپنی برادری وچ اپنے بھراواں وچ کی منہ لے کے جاوا کل نو جدو میں اپنے ہور دوجے بھراواں وچ جاواں گا برادری وچ جاواں گا تے انہاں وچ کی منہ لے کے جاواں گا کی منہ وکھاواں گا
کم سن دوست جائے سد دینت خدا وند
نعمان نے جواب دے دیتا تے سن کے وزیر واپس آیا بادشاہ اکبر دے کول واپس آ کے کہن لگا بادشاہ سلامت تیرا جڑا پرستاو سی جو تو حکم کر کے بھیجا سی او جیمل نے قبول نہیں کیتا جیمل نے پروان نہیں کیتا
کیت بھئے ان ہے رجپوت ترکی جرتوں کی ملے سوت
جیمل نے جواب دیتا ہے کہ اسی راجپوت ہندو راجے ہاں اے بادشاہ اکبر مسلمان ہے اودے نال ساڈا سنبندھ کیویں ہو سکدا ہے ساڈی رشتہ داری کیویں بن سکدی ہے کیسا جیمل نے اے جواب دے کے بھیجیا
نس پاتر نے آئے سکاری وچ سنبندھ کی ہوئے نا ہمارے
رات دن اسی کدے وی رات تے دن دا فرق ہوندا نا اودا ساڈا فرق ہے ہاں باقی اکبر کی آگیا رہا گے اسی بادشاہ دے حکم چ رات دن اوہدے حکم چ رہا گے پر آ جڑا سنبندھ ہے یہ نہیں اسی کر سکتے اوہدا اسی بادشاہ تو کجے نہیں ہوئے بادشاہ جو حکم کرے گا اسی منانگے پر اسی اپنی لڑکی دا رشتہ بادشاہ نو نہیں دے سکتے بادشاہ اکبر نال اپنا سنبندھ نہیں جوڑ سکتے
تیرا رہ جنگ جائیں
چاہ تو تاہاں خدا رہ کار جیڑا ساڈا دوسرا پر جاؤ دے تو اسی پچھے چڑھ دے جے کتے بادشاہ اکبر دا جنگ ہوئے کتے جنگ دے میدان تو نہیں جوجنا ہوئے تے بادشاہ اکبر دے واسطے اسی سب تو مورے ہو کے لڑانگے
بادشاہ اکبر دے واسطے اسی لڑ کے اوہدا کام سدھاراں گے اوہدے کارج سواراں گے
نائیں تاہت ترکیش کے پران دے للکار
اسی بادشاہ اکبر واسطے جنگ دے میدان چ دشمن نو للکار کے اپنی جان بھی دے سکدے ہاں اپنی جان بھی بادشاہ تو نچھاور کر سکدے ہاں پر اسی اپنا دھرم نہیں کر کے اپنے دھرم نو تبدیل کر کے مسلمان نال اپنا سربندھ نہیں جوڑ سکدے
جو پئی کرے سبند نہ دھرم ہمارے
اکبر دے نال اسی رشتہ جوڑیے ساڈا دھرم علاج نہیں دیندا کہ اسی ہندو ہو کے اپنی لڑکی ایک مسلمان نو دئیے
نندے جیوت جگت مجارے
اسی یہ کام کرتے ہیں تے جگت وچ لوگ ساڈی نندا کرن گے تے جے اسی راج کمایا وی سی لے کے راج کمایا تے برکھا دا راج ہویا لوگ تا ساڈی نندا کرن گے وی جیمل نے اپنی لڑکی دے کے راج پراپت کیتا تے کی اسی دنیا وچ منہ وکھاواں گے کی اسی سماج وچ اپنا سر کڈ کے جیواں گے
اکبر کے پور میں لڑ لاگے سن گن دیا کے لالچ جا کے
جواب دوت دی جوانی بادشاہ اکبر نے سن لیا پر اکبر دے من دے وچ لڑ کو لگی ہوئی ہے لڑک کو لگی ہوئی ہے کہ میں جیمل دی لڑکی نو ویاہنا ہی ویاہنا یہ لڑک بادشاہ اکبر دے من چ لگی ہوئی کیونکہ اس نے لڑکی دے گن بڑے سنے سن اکبر نے سنیا سی بھی وہ پدمنی جاتی دے نال سبندھ استری ہے اس کر کے اکبر دے من چ ایک لب لگی راجے جڑے ہوندے نے راج حق جڑا ہے نا کئی حق منے ہوئے نے استریا حق باد حق راج حق تے راجے دا حق بھی جڑا ہوندا وہ بڑا بھیانک ہوندا ہے اُدے واسطے کچھ بھی کر سکتا ہوں اکبر حق کری بیٹھا سی کہ اے لڑکی دے گن بڑے سنے ہوئے سن ਇਹਦੇ ਅੰਦਰ ਇੱਕੋ ਚਿਤਵਨੀ ਉਸ ਲੜਕੀ ਨੂੰ ਪ੍ਰਾਪਤ ਕਰਨ ਦੀ ਲੱਗੀ ਹੋਈ ਸੀ
ਉਹਨੇ ਦੂਤ ਤੋਂ ਕੀ ਨ ਬਖਾਨ ਬਹੁਤ ਜਾਏ ਕੋ ਦੇ ਸਨਮਾਨ
ਦੁਆਰਾ ਫਿਰ ਆਪਣੇ ਦੂਤ ਨੂੰ ਭੇਜਿਆ ਕਹਿਣ ਲੱਗਾ ਵੀ ਤੂੰ ਹੁਣ ਜਾ ਤੇ ਜੈਮਲ ਦੇ ਫੱਤੇ ਕੋਲ ਜਾ ਕੇ ਉਹਨਾਂ ਦਾ ਸਨਮਾਨ ਕਰ ਜਿੰਨਾ ਕਰ ਸਕਦਾ ਉਹਨਾਂ ਦਾ ਜਿੰਨਾ ਅਦਬ ਕਰ ਸਕਦਾ ਸਤਿਕਾਰ ਕਰ ਸਕਦਾ ਸਾਡੇ ਵੱਲੋਂ ਕਰ, ਮੇਰੇ ਵੱਲੋਂ ਜਾ ਕੇ ਉਹਦਾ ਸਤਿਕਾਰ ਕਰ।
ਮੁਝ ਤੇ ਭਲੋ ਜਗਤ ਮੈਂ ਕੌਣ, ਕੰਜਾ ਕੋ ਗੈਂਜ ਸੁਖੋਣ।
ਜਾ ਕੇ ਜੈਮਲ ਨੂੰ ਇਹ ਗੱਲ ਆਖ ਕੇ ਬਾਦਸ਼ਾਹ ਅਕਬਰ ਤੋਂ ਚੰਗਾ ਹੋਰ ਕਿਹੜਾ ਹੈ ਹਿੰਦੁਸਤਾਨ ਚ, ਬਾਦਸ਼ਾਹ ਤੋਂ ਪ੍ਰੇਸ਼ ਹੋਰ ਕੌਣ ਹੈ ਜਿਹਨੂੰ ਆਪਣੀ ਲੜਕੀ ਭੇਟ ਕਰੇ। ਮੈਂ ਇਸ ਵਿਰਤ ਭਾਰਤ ਖੰਡ ਦਾ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਤੇ ਮੇਰੇ ਤੋਂ ਉੱਤਮ ਹੋਰ ਕੌਣ ਹੋ ਸਕਦਾ ਜਿਹਨੂੰ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ। ਇਸ ਕਰਕੇ ਉਹਨੂੰ ਜਾ ਕੇ ਸਮਝਾਓ ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਮੈਨੂੰ ਦੇ ਦੇਵੇ।
ਮਮ ਘਰ ਮੈਂ ਬੇਗਮ ਕਹਿ ਲਾਵੇ, ਸਭ ਜਹਾਨ ਜੇ ਤੀਸ ਨਿਵਾਵੇ।
ਜੈਮਲ ਆਪਣੀ ਲੜਕੀ ਮੈਨੂੰ ਭੇਟ ਕਰ ਦੇਵੇ, ਮੇਰੇ ਨਾਲ ਉਹਦੀ ਸ਼ਾਦੀ ਕਰ ਦੇਵੇ ਤੇ ਮੇਰੇ ਘਰ ਚ ਰਹਿ ਕੇ ਉਹ ਜਗਤ ਵਿਚ ਮਾਣ ਪ੍ਰਾਪਤ ਕਰੇਗੀ, ਮੇਰੀ ਬੇਗਮ ਕਹਾਵੇਗੀ ਔਰ ਸਾਰਾ ਸੰਸਾਰ ਸਾਰਾ ਜਗਤ ਉਹਨੂੰ ਆਪਣਾ ਸੀਸ ਝੁਕਾਵੇਗਾ।
ਜਿਸਤੇ ਪਰੇ ਨਹੀਂ ਵਡਿਆਈ, ਰਾਉ ਰੰਗ ਮੈਂ ਕਰੋ ਬਣਾਏ।
ਵੱਡੀ ਵਡਿਆਈ ਤਾਂ ਹੋਰ ਹੋ ਹੀ ਨਹੀਂ ਸਕਦੀ, ਦੂਜਾ ਜੈਮਲ ਦਾ ਮੇਰੇ ਨਾਲ ਰਿਸ਼ਤਾ ਬਣ ਜਾਏਗਾ ਤੇ ਸਾਰੇ ਸੰਸਾਰ ਵਿਚ ਜੈਮਲ ਦਾ ਵੀ ਬੜਾ ਸਤਿਕਾਰ ਹੋਵੇਗਾ ਵੀ ਇਹ ਬਾਦਸ਼ਾਹ ਅਕਬਰ ਦਾ ਸੋਹਰਾ ਹੈ, ਇਹਦਾ ਵੀ ਬੜਾ ਮਾਣ ਹੋਵੇਗਾ, ਇਹਦਾ ਵੀ ਬੜਾ ਸਤਿਕਾਰ ਹੋਵੇਗਾ। ਜਿੰਨੇ ਰਾਜੇ ਰੰਗ ਸਭ ਇਹਦੇ ਚਰਨਾਂ ਵਿਚ ਲੱਗਣਗੇ, ਇਹਦੀ ਆਣ ਮੰਨਣਗੇ।
ਜੇ ਉਹ ਸੁਤਾ ਨਿਜ ਹੱਥ ਕੋ ਖੋ, ਆਗੇ ਤੇ ਚੌਪਨੇ ਆਪ ਹੋ।
ਆਗੇ ਕਹੋ ਜੈਮਲ ਨੂੰ ਕਿ ਉਹ ਆਪਣਾ ਹੱਥ ਛੱਡ ਦੇਵੇ ਤੇ ਆਪਣਾ ਹੱਥ ਛੱਡ ਕੇ ਆਪਣੀ ਲੜਕੀ ਮੈਨੂੰ ਦੇ ਦੇਵੇ ਤੇ ਜਿੰਨਾ ਮਾਣ ਸਤਿਕਾਰ ਉਹਦਾ ਹੋਣਾ ਇਹਦੇ ਨਾਲ ਚਾਰ ਗੁਣਾ ਹੋਰ ਹੋਵੇ। ਜਿੰਨਾ ਰਾਜ ਭਾਗ ਇਹਦੇ ਕੋਲ ਹੋਣਾ ਇਹਦੇ ਨਾਲ ਚਾਰ ਗੁਣਾ ਰਾਜ ਭਾਗ ਮੈਂ ਇਹਨੂੰ ਹੋਰ ਦਿਆਂਗਾ ਜੇ ਇਹ ਮੇਰੀ ਗੱਲ ਮੰਨ ਲਵੇ, ਮੇਰੀ ਗੱਲ ਪ੍ਰਵਾਨ ਕਰ ਲਵੇ।
ਜਬ ਇਮ ਕਯੋ ਨ ਮਾਨੈ ਤੋਏ, ਆਪਣੇ ਹੱਥ ਮੈਂ ਰਹਿ ਖਲੋਏ।
ਫਿਰ ਬਾਦਸ਼ਾਹ ਅਕਬਰ ਨੇ ਆਖਿਆ ਵੀ ਪਹਿਲਾਂ ਤਾਂ ਇੰਨਾ ਪਿਆਰ ਦੀਆਂ ਗੱਲਾਂ ਕਹਿ ਕੇ ਮਨਾਉਣਾ, ਜੇ ਫਿਰ ਵੀ ਉਹ ਮੇਰੀ ਗੱਲ ਨਾ ਮੰਨੇ, ਮੇਰੇ ਪਿਆਰ ਨੂੰ ਕਬੂਲ ਨਾ ਕਰੇ ਤੇ ਫਿਰ ਵੀ ਹੱਥ ਕਰਕੇ ਅੱਗੋਂ ਜਵਾਬ ਦੇਵੇ,
ਤਬ ਮੇਰੇ ਗੱਲ ਪਲ ਕੋ ਸੁਨਾਮਨ ਹਰ ਦਿਨ ਪਾਸ।
ਮੇਰੇ ਤਨ ਦਾ ਮੇਰੀਆਂ ਫੌਜਾਂ ਦਾ ਡਰਾਵਾ ਦੇ ਦੇ, ਜੈਮਲ ਨੂੰ ਸਮਝਾ ਦੇ ਕਿ ਬਾਦਸ਼ਾਹ ਅਕਬਰ ਕਿੰਨਾ ਤਾਕਤਵਰ ਹੈ, ਉਹਦੇ ਕੋਲ ਕਿੰਨੀਆਂ ਫੌਜਾਂ ਨੇ, ਉਹਦੇ ਕੋਲ ਕਿੰਨੇ ਰਹਿਕਲੇ ਨੇ, ਕਿੰਨੀਆਂ ਤੋਪਾਂ ਨੇ, ਫਿਰ ਮੇਰੀ ਫੌਜ ਦਾ ਡਰ ਦੇ ਦੇ ਉਹਨੂੰ। ਜੇ ਗੱਲ ਪਿਆਰ ਨਾਲ ਨਾ ਮੰਨੇ ਤੇ ਫਿਰ ਡਰਾਵਾ ਦੇ ਦੇਈ ਕਿ ਬਾਦਸ਼ਾਹ ਕਿੰਨਾ ਤਾਕਤਵਰ ਹੈ, ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੇ ਬਾਜ ਨੇ ਤਾਜ ਨੇ।
ਭਵ ਮੰਡਲ ਮੈਂ ਕਹਾ ਪਲਾਓ, ਕਹਾ ਜਾਏ ਬਸ ਪ੍ਰਾਣ ਬਚਾਓ।
ਇਹ ਡਰ ਦੇ ਦੇਈ ਕਿ ਜੈਮਲ ਭੂ ਮੰਡਲ ਵਿਚ ਇਸ ਧਰਤੀ ਤੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਤੂੰ ਬਾਦਸ਼ਾਹ ਅਕਬਰ ਕੋਲੋਂ ਫੱਟ ਕੇ ਜਾ ਕੇ ਲੁਕ ਸਕਦਾ, ਤੇਰੇ ਕੋਲ ਤਾਂ ਲੁਕਣ ਜੋਗੇ ਨਾਮ ਹੀ ਕੋਈ ਨੀ। ਫਿਰ ਮੇਰਾ ਡਰਾਵਾ ਦੇ ਦੇਈ। ਅਕਬਰ ਕਹਿੰਦਾ ਪਹਿਲਾਂ ਤਾਂ ਪਿਆਰ ਨਾਲ ਬਣਾਈ, ਜੇ ਮੰਨ ਗਿਆ ਠੀਕ, ਜੇ ਹੱਟ ਕਰੇ ਤਾਂ ਫਿਰ ਡਰਾਵਾ ਨਹੀਂ। ਆਖੀ ਇਹੋ ਜੀ ਭੂ ਮੰਡਲ ਵਿਚ ਇਸ ਪਾਤ ਲੋਕ ਵਿਚ ਕਿਹੜੀ ਜਗ੍ਹਾ ਜਿੱਥੇ ਜਾ ਕੇ ਵੱਸ ਕੇ ਉਹ ਆਪਣੇ ਪ੍ਰਾਣ ਮੇਰੇ ਤੋਂ ਬਚਾ ਸਕਦਾ ਹੈ।
ਜਾਗ ਹੈ ਤੁਮਕੋ ਸਭ ਠੋਰ, ਨਹੀਂ ਬਚਾਏ ਸਕਿਆ ਕੋ ਔਰ।
ਬਾਦਸ਼ਾਹ ਹਰ ਜਗ੍ਹਾ ਤੇ ਤੈਨੂੰ ਪਕੜ ਸਕਦਾ, ਜਿੱਥੇ ਜਾਏਗਾ ਉੱਥੇ ਬਾਦਸ਼ਾਹ ਦੀ ਪਹੁੰਚ ਹੈ। ਹਰ ਜਗ੍ਹਾ ਤੇ ਤੈਨੂੰ ਪਕੜ ਸਕਦਾ, ਤੈਨੂੰ ਪਕੜ ਕੇ ਮਾਰ ਸਕਦਾ ਹੈ, ਔਰ ਤੈਨੂੰ ਕੋਈ ਵੀ ਬਾਦਸ਼ਾਹ ਅਕਬਰ ਦੇ ਕਹਿਰ ਤੋਂ ਨਹੀਂ ਬਚਾ ਸਕੇਗਾ। ਇਹ ਗੱਲ ਜਾ ਕੇ ਜੈਮਲ ਨੂੰ ਫਿਰ ਬਾਅਦ ਵਿਚ ਕਹਿ ਕੇ ਸੁਣਾ ਦੇਵੀ।
ਹੁਣ ਅਕਬਰ ਤੇ ਕੰਮ ਨਿਓ ਦੋਤ, ਮਿਲਿਓ ਜਾਏ ਜੈਮਲ ਰਜਪੂਤ।
ਸੁਣ ਕੇ ਬਾਦਸ਼ਾਹ ਅਕਬਰ ਦਾ ਦੂਤ ਫਿਰ ਦੁਬਾਰਾ ਜੈਮਲ ਫੱਤੇ ਦੇ ਕੋਲ ਜੈਮਲ ਨੂੰ ਮਿਲਣ ਵਾਸਤੇ ਚੰਨ ਕੇ ਆਇਆ। ਅਕਬਰ ਦਾ ਦੁਬਾਰਾ ਕੁਲਿਆ ਲੈ ਕੇ ਆਇਆ।
ਕਹੀ ਸ਼ਾਹ ਕੀ ਸ਼ਕਲ ਸੁਨਾਏ, ਦੇ ਇਤਰਾਜ਼ ਕਹਿ ਲਿਓ ਬਜਾਏ।
ਜੋ ਬਾਦਸ਼ਾਹ ਨੇ ਕਿਹਾ ਸੀ ਉਹ ਸਾਰੀ ਗੱਲ ਕਹਿ ਕੇ ਦੂਤ ਨੇ ਭਾਈ ਜੈਮਲ ਨੂੰ ਸੁਣਾ ਦਿੱਤੀ। ਜੈਮਲ ਨੂੰ ਸਾਰੀਆਂ ਗੱਲਾਂ ਸੁਣਾ ਦਿੱਤੀਆਂ ਵੀ ਬਾਦਸ਼ਾਹ ਇੱਦਾਂ ਕਹਿੰਦਾ, ਤੇ ਨਾਲ ਬਾਅਦ ਵਿਚ ਇਹ ਵੀ ਕਹਿ ਕੇ ਸੁਣਾ ਦਿੱਤਾ ਵੀ ਜੇ ਤੂੰ ਉਹਦੀ ਗੱਲ ਮੰਨਦਾ ਤਾਂ ਠੀਕ ਹੈ, ਤੇ ਨਹੀਂ ਤਾਂ ਫਿਰ ਉਹਦੇ ਬਨ ਦਾ ਉਹਦੇ ਗੁੱਸੇ ਦਾ ਸ਼ਿਕਾਰ ਤੈਨੂੰ ਹੋਣਾ ਪਏਗਾ, ਜਾਂ ਉਹਦੀ ਦਿੱਤੀ ਵਡਿਆਈ ਲੈ ਲੈ ਜਾਂ ਫਿਰ ਉਹਦੀ ਤਾਕਤ ਦੇਖ ਲੈ, ਉਹਦਾ ਬਲ ਦੇਖ ਲੈ, ਵੀ ਫਿਰ ਤੂੰ ਕਿਹੜੀ ਥਾਂ ਤੇ ਜਾ ਕੇ ਲੁਕੇਗਾ।
ਜੇ ਉਸ ਤੋਂ ਬਾਤ ਕਰੇ ਮੈਂ ਕਹਤੇ, ਜੇ ਉਸ ਦਾ ਕਰ ਜੀ ਸੁਭ ਐਸੇ।
ਗੱਲ ਟਲ ਨਹੀਂ ਸਕਦੀ, ਬਾਦਸ਼ਾਹ ਨੇ ਇਸ ਗੱਲੋਂ ਟਲਣਾ ਨਹੀਂ। ਹੁਣ ਉਹਨੇ ਜਿੱਦ ਕਰ ਲਈ, ਹੱਠ ਕਰ ਲਿਆ। ਜਿੱਦ ਕਰਕੇ ਹੇ ਜੈਮਲ, ਹੁਣ ਤਾਂ ਤੇਰਾ ਭਰਾ ਇਹਦੇ ਵਿੱਚ ਹੀ ਹੈ ਕਿ ਤੂੰ ਆਪਣੀ ਲੜਕੀ ਬਾਦਸ਼ਾਹ ਅਕਬਰ ਨੂੰ ਦੇ ਦੇ, ਆਪਣੀ ਲੜਕੀ ਦੀ ਸ਼ਾਦੀ ਅਕਬਰ ਦੇ ਨਾਲ ਕਰ ਦੇ। ਇਹਦੇ ਵਿੱਚ ਹੀ ਤੇਰਾ ਸ਼ੁਭ ਕੰਮ ਹੈ, ਇਹਦੇ ਵਿੱਚ ਹੀ ਤੇਰਾ ਸ਼ੁਭ ਕਾਰਜ ਹੈ।
ਸੁਣ ਕੇ ਸਭ ਚਿੰਤਾ ਜਿਸ ਖਾਮੀ, ਕਿਸਕ ਦੇ ਲੋ ਪਨੀ ਨਾ ਪਾਮੀ।
ਇਹ ਸੁਣ ਕੇ ਜੈਮਲ ਬੜਾ ਚਿੰਤਾ ਸ਼ੁਰੂ ਹੋਇਆ ਵੀ ਬਾਦਸ਼ਾਹ ਅਕਬਰ ਬਿਨਾਂ ਕਾਰਨ ਤੋਂ ਹੱਟ ਕਰੀ ਜਾਂਦਾ ਹੈ। ਉਹਨੂੰ ਇੱਕ ਵਾਰੀ ਮੈਂ ਸਪਸ਼ਟ ਗੱਲ ਦੱਸ ਬੈਠਾ, ਪਰ ਉਹ ਫੇਰ ਹੱਟ ਕਰ ਰਿਹਾ। ਸੁਣ ਕੇ ਚਿੰਤਾ ਹੋਈ ਜੈਮਲ ਦੇ ਮਨ ਦੇ ਵਿੱਚ, ਫਿਕਰ ਹੋਈ ਤੇ ਕੁਝ ਸਮੇਂ ਵਾਸਤੇ ਚੁੱਪ ਰਿਹਾ। ਜੈਮਲ ਨਹੀਂ ਬੋਲਿਆ।
ਹੁਣ ਜੈਮਲ ਬੋਲਿਓ ਬਲ ਸਾਲੇ, ਇਸ ਤੋਂ ਉੱਤਰ ਦੇ ਅਮਕਾਲੇ।
ਸਮੇਂ ਬਾਅਦ ਜੈਮਲ ਬੋਲਿਆ, ਦੂਤ ਨੂੰ ਕਹਿਣ ਲੱਗਾ, ਦੂਤ ਜੀ ਏਦਾਂ ਵੀ ਆ ਵੀ ਆਹ ਜਿਹੜੀ ਗੱਲ ਤੂੰ ਕਹੀ ਹੈ ਨਾ, ਇਹਦਾ ਜਵਾਬ ਮੈਂ ਹੁਣ ਤੈਨੂੰ ਕੱਲ ਦੇਵਾਂਗਾ, ਅੱਜ ਨੀ ਮੈਂ ਕੁਝ ਕਹਿ ਸਕਦਾ। ਇਹਦੇ ਵਾਸਤੇ ਮੈਂ ਕੀ ਜਵਾਬ ਦੇਣਾ, ਉਹ ਜਵਾਬ ਮੈਂ ਤੁਹਾਨੂੰ ਕੱਲ ਦੇਵਾਂਗਾ, ਕੱਲ ਦੱਸਾਂਗਾ ਵੀ ਮੈਂ ਕੀ ਕਰਨਾ ਚਾਹੁੰਦਾ ਹਾਂ।
ਆਪਣੇ ਪ੍ਰਾਰਥਨ ਸਾਧ ਵਿਚਾਰ, ਸਾਰ ਅਸਾਰ ਕਰੇ ਨਿਰਧਾਰ।
ਇਹ ਗੱਲ ਮੈਂ ਹੁਣ ਕੱਲਾ ਨਹੀਂ ਵਿਚਾਰ ਸਕਦਾ, ਮੈਂ ਆਪਣੇ ਭਰਾਵਾਂ ਨਾਲ ਬਹਿ ਕੇ ਵਿਚਾਰ ਕਰ ਲਵਾਂ, ਜਿਹੜੇ ਮੇਰੇ ਭਰਾ ਨੇ, ਮੇਰੇ ਬੰਧੂ ਨੇ, ਰਿਸ਼ਤੇਦਾਰ ਨੇ, ਭਾਈਚਾਰੇ ਵਿੱਚ ਬਹਿ ਕੇ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਲਵਾਂ, ਸਾਲ ਸਾਲ ਦੀ ਵਿਚਾਰ ਕਰਕੇ ਨਿਰਧਾਰਤ ਕਰਕੇ ਫਿਰ ਮੈਂ ਕੱਲ ਨੂੰ ਤੈਨੂੰ ਜਵਾਬ ਦੇ ਕੇ ਦੱਸਾਂਗਾ ਕਿ ਬਾਦਸ਼ਾਹ ਅਕਬਰ ਦਾ ਮੈਨੂੰ ਕਿਹੜਾ ਪ੍ਰਸਤਾਵ ਜਿਹੜਾ ਉਹ ਪ੍ਰਵਾਨ ਹੈ।
ਸੁਣਤ ਦੋਤ ਸਭ ਕੇ ਉਹ ਵਿਚਰ ਕੇ, ਹਸਤੇ ਤੋਂ ਜੈਮਲ ਮਿਲ ਕਰਕੇ।
ਕਰਕੇ ਦੋਤ ਜੈਮਲ ਕੋਲੋਂ ਚਲਾ ਗਿਆ। ਜੈਮਲ ਆਪਣੇ ਭਰਾ ਫਤਿਹ ਨੂੰ ਮਿਲਿਆ। ਫਤਿਹ ਨਾਲ ਜਾ ਕੇ ਜੈਮਲ ਨੇ ਜਾ ਕੇ ਵਿਚਾਰ ਕੀਤੀ, ਉਹਨੂੰ ਬਾਦਸ਼ਾਹ ਅਕਬਰ ਨੇ ਜੋ ਜੋ ਗੱਲਾਂ ਕਹੀਆਂ ਜਾ ਕੇ ਫਤਿਹ ਨਾਲ ਸਾਂਝੀਆਂ ਕੀਤੀਆਂ।
ਮਹਾ ਸ਼ੋਕ ਦੁੱਖ ਮਨ ਮੈਂ ਪਾ ਕੇ, ਦੋਨੋਂ ਮਸਲਤ ਕਰਨੇ ਲਾਗੇ।
ਬੜੇ ਦੁਖੀ ਹੋਏ ਦੋਵੇਂ ਭਰਾ ਫਤਿਹ ਨੇ ਜਦੋਂ ਗੱਲ ਸੁਣੀ, ਉਹ ਵੀ ਬੜਾ ਦੁਖੀ ਹੋਇਆ। ਦੋਵੇਂ ਭਰਾ ਬੜੇ ਦੁਖੀ ਹੋਏ ਤੇ ਦੁਖੀ ਹੋ ਕੇ ਆਪਸ ਵਿੱਚ ਫਿਰ ਸਲਾਹ ਕਰਨ ਲੱਗੇ ਜੈਮਲ ਤੇ ਪਤਾ। ਦੋਵੇਂ ਭਰਾ ਬੜੇ ਯੋਧੇ ਸੀ, ਸੂਰਮੇ ਸਨ, ਦੋਵੇਂ ਹੀ ਹੁਣ ਵਿਚਾਰ ਕਰਨ ਲੱਗੇ ਇਸ ਗੱਲ ਨੂੰ ਜਾਣ ਕੇ।
ਜੇ ਤੁਰਕੇ ਬਦੋ ਗਿਰ ਪੀਲਾ, ਧਨ ਦਲ ਬਲ ਤੇ ਅਦਕ ਅਧੀਲਾ।
ਵਿਚਾਰ ਕਰਨ ਲੱਗੇ ਜੈਮਲ ਤੇ ਪਤਾ, ਦੋਵੇਂ ਭਰਾ ਆਪਸ ਵਿੱਚ ਕਹਿੰਦੇ ਵੀ ਇਹ ਬਾਦਸ਼ਾਹ ਉੱਪਰ ਬੜਾ ਕਰਤੀਲਾ ਹੰਕਾਰੀ ਹੈ, ਇਹਦੇ ਕੋਲ ਧਨ ਦਾ ਜ਼ੋਰ ਹੈ, ਇਹਦੇ ਕੋਲ ਸਾਲ ਦਾ ਜ਼ੋਰ ਹੈ, ਦਾਦ ਆਪਣੇ ਦਾ ਬੜਾ ਬਲ ਹੈ, ਇਹਦੇ ਕੋਲ ਵੀ ਮੇਰੇ ਕੋਲ ਫੌਜ ਬੜੀ ਤਗੜੀ ਹੈ, ਇਹਨੂੰ ਆਪਣੇ ਧਨ ਦਾ ਔਰ ਆਪਣੀ ਫੌਜ ਦਾ ਬੜਾ ਮਾਣ ਹੈ, ਇਹ ਬੜਾ ਹੰਕਾਰੀ ਤੇ ਬਾਦਸ਼ਾਹ ਹੈ, ਨਾ ਹੱਕ ਵਾਲਾ ਬਾਦਸ਼ਾਹ ਹੈ।
ਹਮ ਰਾਜਪੂਤ ਸ਼ਸਤਰ ਦਜ ਧਾਰੇ, ਇਸਕੇ ਸਾਥ ਨਾ ਬਨੇ ਹਮਾਰੇ।
ਅਸੀਂ ਹਿੰਦੂ ਰਾਜਪੂਤ ਰਾਜੇ ਹਾਂ, ਸ਼ਸਤਰ ਧਾਰੀਆਂ ਯੋਧੇ ਹਾਂ, ਸਾਡੀ ਹੁਣ ਇਸ ਬਾਦਸ਼ਾਹ ਅਕਬਰ ਦੇ ਨਾਲ ਨਹੀਂ ਬਣਦੀ, ਇਹਦੇ ਨਾਲ ਸਾਡੀ ਬਣਨੀ ਬੜੀ ਔਖੀ ਹੈ। ਇਹਨੇ ਜਿਹੜੀ ਗੱਲ ਸਾਨੂੰ ਕਹੀ ਹੈ ਨਾ ਕਹਿਣ ਵਾਲੀ ਹੈ, ਤੇ ਅਕਬਰ ਹੁਣ ਜਾਣ ਬੁੱਝ ਕੇ ਹੱਟ ਕਰ ਰਿਹਾ। ਇੱਕ ਵਾਰੀ ਜਵਾਬ ਦਿੱਤਾ ਪਰ ਫਿਰ ਹੰਕਾਰ ਕਰਕੇ ਜਵਾਬ, ਆਪਣੇ ਦਲ ਬਲ ਦਾ ਮਾਣ ਵਿਖਾਉਂਦਾ ਕਿ ਮੈਂ ਤਾਕਤਵਰ ਹਾਂ, ਮੈਂ ਬਾਦਸ਼ਾਹ ਹਾਂ। ਇਹਦੇ ਨਾਲ ਹੁਣ ਸਾਡੀ ਗੱਲ ਨਹੀਂ ਬਣਨੀ, ਇਹਦੇ ਨਾਲ ਸਾਡੀ ਮਿੱਤਰਤਾ ਨਹੀਂ ਬਣਨੀ।
ਜੇ ਸਮਝਾ ਦੇ ਰਾਜ ਕਮਾਵੇ, ਨਿੰਦਾ ਅਲਤ ਪਲਤ ਦੁੱਖ ਪਾਵੇ।
ਜੇ ਆਪਣੀ ਧੀ ਇਹਨੂੰ ਦੇ ਕੇ, ਲੜਕੀ ਇਹਨੂੰ ਦੇ ਕੇ ਆਪਾਂ ਰਾਜ ਕਮਾਇਆ ਵੀ ਤੇ ਕਾਹਦਾ ਰਾਜ, ਲੋਕ ਸਾਨੂੰ ਤਰਕਾਰਾਂ ਪਾਉਣਗੇ, ਲਾਹਨਤਾ ਪਾਉਣਗੇ ਵੀ ਜੈਮਲ ਫਤਿਹ ਨੇ ਆਪਣੀ ਧੀ ਦੇ ਕੇ ਰਾਜ ਕਮਾਇਆ, ਤੇ ਨਾ ਇਸ ਲੋਕ ਵਿੱਚ ਸਾਨੂੰ ਕਿਤੇ ਸਤਿਕਾਰ ਮਿਲਣਾ, ਇੱਥੇ ਵੀ ਨਿੰਦਾ, ਅੱਗੇ ਪਰਤ ਵਿੱਚ ਵੀ ਸਾਨੂੰ ਕਿਸੇ ਨੇ ਥਾਂ ਨੀ ਦੇਣੀ, ਇਹ ਜਾਣ ਕੇ ਵੀ ਇਹ ਤਾਂ ਕਾਇਰ ਨੇ, ਜੀਤੀ ਨੇ, ਕੰਮ ਦੇ ਲੈ ਲਿਆ ਕਿ ਪਰਲੋਕ ਵਿੱਚ ਵੀ ਸਾਨੂੰ ਕਿਤੇ ਥਾਂ ਨੀ ਲੱਭਣੀ।
ਗੱਡ ਜੀ ਤੋੜ ਜਗ ਚਲੋ ਛਿਸਾਪੇ, ਤਾਂ ਜੰਗ ਅਮ ਕਰੇ ਅਜਾਬੇ।
ਭਰਾਵਾ ਇੱਦਾਂ ਗੱਲ ਨੀ ਬਣਨੀ ਵੀ ਹੁਣ ਆਪਾਂ ਚੱਲ ਕੇ ਚਿਤੌੜਗੜ੍ਹ ਤੇ ਕਬਜ਼ਾ ਕਰੀਏ। ਚਿਤੌੜਗੜ੍ਹ ਦਾ ਜਿਹੜਾ ਕਿਲ੍ਹਾ ਹੈ ਉਹਦੇ ਵਿੱਚ ਜਾ ਕੇ ਹਾਜ਼ਰੀ ਹੋਈਏ ਔਰ ਉੱਥੇ ਜਾ ਕੇ ਜੰਗ ਦਾ ਬਿਗਲ ਵਜਾ ਲਈਏ ਅਕਬਰ ਦੇ ਖਿਲਾਫ਼। ਇਹਦੇ ਨਾਲ ਉਹ ਜੰਗਾਂ ਚ ਵੀ ਲੜ ਕੇ ਮਰ ਜਾਣਾ। ਅਸੀਂ ਆਪਣੀ ਇੱਜ਼ਤ ਨੂੰ ਵੱਟਾ ਕਿਉਂ ਲੱਗਣ ਦਈਏ, ਆਪਣੀ ਇੱਜ਼ਤ ਨੂੰ ਦਾਗ ਕਿਉਂ ਲੱਗਣ ਦਈਏ। ਚਿਤੌੜਗੜ੍ਹ ਦਾ ਜਿਹੜਾ ਕਿਲ੍ਹਾ ਹੈ ਉੱਥੇ ਜਾ ਕੇ ਬਾਗੀ ਹੋ ਕੇ ਜੰਗ ਦਾ ਬਿਗਲ ਵਜਾ ਲਈਏ।
ਇਸ ਤੋਂ ਲਸ਼ਕਰ ਨੇ ਖਪਾਏ ਅਮੈ ਸ਼ਸਤਰ
ਲਸ਼ਕਰ ਆਏਗਾ ਉਹਨੂੰ ਮਾਰ ਕੇ ਖਪਾ ਦਿਆਂਗੇ, ਜਿਹੜਾ ਨੇੜੇ ਆਵੇਗਾ ਉਹਨੂੰ ਸ਼ਸਤਰਾਂ ਨਾਲ ਮਾਰ ਕੇ ਇਹਦੇ ਤੇ ਜਿੱਤ ਪ੍ਰਾਪਤ ਕਰਾਂਗੇ। ਦੋਵੇਂ ਇੱਡੇ ਸੂਰਮੇ ਸੀ, ਇਹਦੇ ਜਿੱਤਾਂਗੇ ਅਸੀਂ ਅਕਬਰ ਬਾਦਸ਼ਾਹ ਨੂੰ, ਇਹਦੇ ਤੇ ਜਿੱਤ ਪ੍ਰਾਪਤ ਕਰਾਂਗੇ।
ਨਹੀਂ ਤਾਂ ਧਰਮ ਯੁਗ ਮੈਂ ਮਰ ਹੈ ਸੁਰਪੁਰ ਜਿੱਥੇ ਪਿਆ ਨੂੰ ਕਰੇ
ਨਾ ਜਿੱਤ ਸਕੇ ਤੇ ਫਿਰ ਧਰਮ ਯੁੱਧ ਵਿੱਚ ਆਪਣਾ ਆਪਾ ਮਿਟਾ ਲਿਆਂਗੇ, ਆਪਣਾ ਆਪਾ ਨਿਸ਼ਾਵਰ ਕਰਕੇ ਸ਼ਹੀਦੀਆਂ ਦਾ ਜਾਮ ਪੀਵਾਂਗੇ। ਕਿਉਂਕਿ ਇਹ ਧਰਮ ਯੁੱਧ ਹੀ ਹੋਵੇਗਾ ਨਾ, ਅਸੀਂ ਤਾਂ ਆਪਣਾ ਧਰਮ ਬਚਾਉਣਾ। ਇੱਕ ਤੁਰਕ ਨੂੰ ਆਪਣੀ ਲੜਕੀ ਨੀ ਦੇਣੀ ਤੇ ਕਹਿੰਦੇ ਉਸ ਧਰਮ ਨੂੰ ਬਚਾਉਣ ਵਾਸਤੇ ਫਿਰ ਧਰਮ ਯੁੱਧ ਕਰਦਿਆਂ ਮਰ ਜਾਵਾਂਗੇ ਔਰ ਫਿਰ ਸਾਡਾ ਸਵਰਗਾਂ ਵਿੱਚ ਵਾਸਾ ਹੋਵੇਗਾ।
ਜੰਗ ਕਰਨ ਤੇ ਦੋਨੋ ਲੋਕ ਸੁਧਰਤ ਹੈ ਤਜ ਦਿਓ ਮਨ ਸ਼ੋਕ।
ਜੰਗ ਕਰਨ ਨਾਲ ਸਾਡੇ ਦੋਵੇਂ ਲੋਕ ਸੁਧਰ ਜਾਣਗੇ। ਇਸ ਲੋਕ ਵਿੱਚ ਵੀ ਦੁਨੀਆਂ ਸਾਨੂੰ ਕਹੇਗੀ ਜੈਮਨ ਪੱਤਾ ਸੂਰਮੇ ਨੇ ਉਹਨਾਂ ਆਪਣੀ ਇੱਜ਼ਤ ਨੀ ਗਵਾਈ, ਤੇ ਪਰਲੋਕ ਵੀ ਸਾਡਾ ਸੁਧਰ ਜਾਵੇਗਾ।
ਸਮਝਾ ਦੇਣ ਵਿਖੇ ਦੁੱਖ ਪਾਵੇ ਲੋਕ ਜਾਏ ਪਰ ਲੋਕ ਗਵਾਵੇ।
ਅਸੀਂ ਅਕਬਰ ਨੂੰ ਆਪਣੀ ਲੜਕੀ ਦਿੰਦੇ ਹਾਂ ਤੇ ਸਾਡਾ ਲੋਕ ਪਰਲੋਕ ਦੋਵੇਂ ਵਿਗੜਦਾ। ਇਸ ਲੋਕ ਵਿੱਚ ਵੀ ਦੁਖੀ ਹੋਵਾਂਗੇ, ਅੱਗੇ ਪਰਲੋਕ ਵਿੱਚ ਵੀ ਦੁੱਖ ਭੋਗਾਂਗੇ।
ਜੀਵਤ ਧਨ ਕਿਸੀ ਕੋ ਹੈ ਜਦ ਉਸ ਦੁੱਤ ਮਰ ਸੁਰ ਪੁਰ ਲਹਿ।
ਜੀਵਣਾ ਧਨ ਹੁੰਦਾ ਜਿਹੜਾ ਜੀਵਦਿਆ ਜੀ ਇਸ ਜਗਤ ਵਿੱਚ ਉਸਤ ਤੇ ਅੱਗੇ ਪਰਲੋਕ ਵਿੱਚ ਸਵਰਗ ਦੀ ਪ੍ਰਾਪਤੀ ਕਰੇ। ਉਹਦਾ ਜੀਵਣਾ ਹੀ ਇਸ ਮਾਤ ਲੋਕ ਦੀ ਧਰਤੀ ਤੇ ਧਨ ਹੁੰਦਾ ਹੈ।
ਅਗ ਮਸਲਤ ਕਰ ਦੋਨੋ ਪ੍ਰਾਤ ਬਲੇ ਸੋ ਅੱਗ ਚੱਲ ਚਲੇ ਰਿਸਾਤ।
ਸਦਾ ਜੈਮਲ ਫਤਿਹ ਦੋਹਾਂ ਭਰਾਵਾਂ ਨੇ ਕੀਤੀ, ਫੌਜ ਇਕੱਠੀ ਕੀਤੀ, ਨਾਲ ਸੂਰਮਿਆਂ ਬਹਾਦਰਾਂ ਨੂੰ ਇਕੱਠਾ ਕੀਤਾ ਔਰ ਚਿਤੌੜਗੜ੍ਹ ਨੂੰ ਚੱਲ ਪਏ।
ਮਗ ਮੈ ਲੋਚ ਕੋਟ ਪੁਰ ਗ੍ਰਾਮ ਜਾਏ ਪਹੁੰਚੇ ਆਪਣੇ ਧਾਮ।
ਦਿੱਲੀਓ ਜਾ ਰਹੇ ਸੀ, ਰਸਤੇ ਵਿੱਚ ਕਈ ਪਿੰਡ ਉਜਾੜੇ ਜਿਹੜੇ ਅਕਬਰ ਬਾਦਸ਼ਾਹ ਦੇ ਸਨ। ਕਈਆਂ ਪਿੰਡਾਂ ਨੂੰ ਉਜਾੜਦਿਆਂ ਲੁੱਟਦਿਆਂ ਕੁੱਟਦਿਆਂ ਇਹ ਆਪਣੇ ਨਗਰ ਚਿਤੌੜਗੜ੍ਹ ਆ ਪਹੁੰਚੇ ਹਨ।
ਗੜ ਚਿਤੌੜ ਆ ਕੀ ਹੋਏ ਰਹੇ ਸਗਲ ਕਿਦਮ ਲਕਰਾਈ ਕਹੇ।
ਚਿਤੌੜਗੜ੍ਹ ਦੇ ਕਿਲੇ ਵਿੱਚ ਆਕੀ ਹੋ ਗਏ, ਬਾਗੀ ਹੋ ਗਏ ਤੇ ਅਕਬਰ ਦੇ ਖਿਲਾਫ਼ ਇਹਨਾਂ ਨੇ ਨਗਾਰੇ ਬਜਾ ਦਿੱਤੇ, ਫਿਰ ਬਜਾ ਦਿੱਤਾ ਅਕਬਰ ਦੇ ਬਰ ਖਿਲਾਫ਼। ਔਰ ਚਿਤੌੜਗੜ੍ਹ ਦੇ ਕਿਲੇ ਵਿੱਚ ਬਹੁਤ ਸਾਰਾ ਸਾਜੋ ਸਮਾਨ ਇਹਨਾਂ ਨੇ ਇਕੱਠਾ ਕਰਕੇ ਰੱਖ ਲਿਆ।
ਸੈਨ ਸੁਕੇਲ ਦੁਰਗ ਕਰ ਤਿਆਰੀ ਫੌਜਾਂ
ਨੇ ਇਕੱਠੀਆਂ ਕੀਤੀਆਂ, ਜਿਹੜੀਆਂ ਰਾਜਪੁਤਾਨੇ ਦੇ ਇਲਾਕੇ ਦੀਆਂ ਫੌਜਾਂ ਸੀ। ਜੈਮਲ ਫਤਿਹ ਨੂੰ ਉਹਨਾਂ ਨੂੰ ਆਪਣੇ ਨਾਲ ਇਕੱਠਾ ਕਰਕੇ ਕਿਲੇ ਵਿੱਚ ਆਕੀ ਕਰ ਲਿਆ ਔਰ ਬਹੁਤ ਸਾਰਾ ਲੋੜ ਦਾ ਜਿਹੜਾ ਸਮਾਨ ਚਾਹੀਦਾ ਸੀ। ਚਿਤੌੜਗੜ੍ਹ ਦਾ ਕਿਲ੍ਹਾ ਬੜਾ ਵੱਡਾ ਕਿਲ੍ਹਾ ਹੈ, ਉਸ ਕਿਲੇ ਵਿੱਚ ਬਹੁਤ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਇਹਨਾਂ ਨੇ ਰੱਖ ਲਿਆ।
ਜੈਮਲ ਫਤਿਹ ਪ੍ਰਾਤ
ਚਿਤੌੜਗੜ੍ਹ ਦੇ ਕਿਲੇ ਵਿੱਚ ਦੋਵੇਂ ਭਰਾ ਜੈਮਲ ਤੇ ਫਤਿਹ ਬਾਗੀ ਹੋ ਗਏ, ਆਕੀ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਲਈ ਤਿਆਰ ਹੋ ਗਏ।
ਹੁਣ ਅਕਬਰ ਸ਼ਾਹ ਨੇ ਬਾਦਸ਼ਾਹ
ਨੇ ਜਦੋਂ ਸੁਣਿਆ ਵੀ ਮੇਰੇ ਖਿਲਾਫ਼ ਲੜਨ ਨੂੰ ਤਿਆਰ ਹੋ ਗਏ, ਇੰਨੇ ਬਹਾਦਰ ਬਣ ਗਏ। ਤੇ ਅਕਬਰ ਨੇ ਵੀ ਕਹਿੰਦੇ ਸੁਣ ਕੇ ਇਹਦੇ ਕੋਲੋਂ ਸਹਿਆ ਨਹੀਂ ਗਿਆ, ਇਹਦੇ ਵੀ ਫੁੱਲ ਫਰਕੇ ਨੇ, ਇਹਦੇ ਵੀ ਦੌੜੇ ਫਰਕੇ ਨੇ ਲੜਨ ਵਾਸਤੇ।
ਜੋ ਕੋਈ ਸਭ ਸੁਖੇ ਜੇ ਜੇ ਉਮਰ ਆਓ ਤਿੰਨ ਦੇ ਕਰ ਨੀਕੇ ਸਿਰ ਪਾਓ।
ਕਿੰਨੇ ਦੇ ਸੂਬੇ ਸਨ, ਸਾਰੇ ਸੂਬੇਦਾਰਾਂ ਨੂੰ ਬੁਲਾਇਆ, ਨਵਾਬਾਂ ਨੂੰ ਬੁਲਾਇਆ, ਅਹਿਲਕਾਰਾਂ ਅਫਸਰਾਂ ਨੂੰ ਬੁਲਾਇਆ, ਸਭ ਨੂੰ ਬੜੇ ਸਤਿਕਾਰ ਵਾਲੇ ਨੇ ਸਿਰ ਪਾਓ ਆਪਣੀ ਸਭਾ ਚ ਦਿੱਤੇ ਨੇ।
ਸਾਮਗਰੀ ਸਕਲ ਸੇਵਾਈ
ਸਾਰੀਆਂ ਫੌਜਾਂ ਦੀ ਕਮਾਂਡ ਉਹਨਾਂ ਨਵਾਬਾਂ ਨੂੰ ਦਿੱਤੀ, جنگ کی جتنی سمگری دارو سکا شستر استر چاہیے سن وہ سارے بنوائے ہیں
سین سکے دیش کے پہاڑی پیدل گجی امبارے
فوج کٹھی کی بادشاہ اکبر نے جہے پیدل چلن والے سی ہاتھی سوار ہونے والے سن جا پھر رتھا سے سوار ہونے والے گھوڑ سوار چار پرکار دیا فوجا بادشاہ اکبر نے کٹیا کی سارے دیش وچوں فوج کٹھی
کی
جمہور بڑے اتشاہ بھرے ہوئے وہ بھی لے لیا بڑا بڑا توپ خانہ بھی اپنے نال لے لیا
سب اکبر سب پیر منائے پیت شیرنی دے ادکائے
چڑھن تو پہلا اکبر نے بڑے پیران نو منایا ਪਟਾਵਾਂ ਭੇਟ ਕੀਤੀਆਂ ਸ਼ੀਰ ਦੀਆਂ ਚੜਾਈਆਂ ਪੀਰਾਂ ਦੀਆਂ ਕਬਰਾਂ ਦੇ ਉੱਤੇ
ਕਦੀ ਸਮਾਨ ਬੀਚ ਅਜਮੇਰ ਭਯੋ ਪ੍ਰਸੰਨ ਸ਼ਾਦਮ ਸ਼ੇਰ
ਸ਼ਰੀਫ ਦੀ ਜਿਹੜੀ ਬਹੁਤ ਵੱਡੀ ਦਰਗਾਹ ਹੈ ਅਜਮੇਰ ਦੇ ਵਿੱਚ ਉੱਥੇ ਨੇ ਆਪਣੀ ਕਮਾਨ ਚੜਾਈ ਉੱਥੇ ਕਮਾਨ ਚੜਾਈ ਗਈ ਉੱਥੇ ਬੜੀ ਪ੍ਰਸੰਨਤਾ ਹੋਈ ਬਾਦਸ਼ਾਹ ਦੇ ਮਨ ਦੇ ਵਿੱਚ ਸ਼ੇਰ ਵਾਂਗੂ ਦਲੇਰ ਹੋ ਗਿਆ ਕਿ ਮੇਰੀ ਕਮਾਨ ਅਜਮੇਰ ਦੀ ਸ਼ਰੀਫ ਦੀ ਦਰਗਾਹ ਵਿੱਚ ਚੜ ਗਈ ਹੈ ਹੁਣ ਮੇਰੀ ਜਿੱਤ ਹੋਵੇਗੀ
ਗੱਲ ਚਤੋੜ ਦੀ ਯਕੀਨ ਚੜਾਈ ਚੜੇ ਬਜਾਏ
ਵੱਡਾ ਤਦ ਲੈ ਕੇ ਨਗਾਰਿਆਂ ਦੀ ਆਵਾਜ਼ ਵਿੱਚ ਨਫੀਰੀਆਂ ਦੀ ਆਵਾਜ਼ ਵਿੱਚ ਰਣ ਸਕਿਆਂ ਦੀ ਆਵਾਜ਼ ਵਿੱਚ ਫੜਾ ਵੱਡਾ ਦਮ ਲੈ ਕੇ ਫੌਜ ਲੈ ਕੇ ਚਿਤੌੜਗੜ੍ਹ ਤੇ ਹਮਲਾ ਕਰਨ ਵਾਸਤੇ ਜੈਮਲ ਫੱਤੇ ਨਾਲ ਮਿਲਣ ਲਈ ਬਾਦਸ਼ਾਹ ਅਕਬਰ ਦਿੱਲੀ ਤੋਂ ਚੱਲ ਪਿਆ
ਨੇੜੇ ਕਰ
ਡੇਰੇ ਕਰਦਿਆਂ ਕਰਦਿਆਂ ਦੁਸ਼ਮਣ ਦੇ ਡੇਰੇ ਤੱਕ ਦੁਸ਼ਮਣ ਦਾ ਜਿਹੜਾ ਕਿਲਾ ਸੀ ਚਿਤੌੜਗੜ੍ਹ ਉੱਥੇ ਤੱਕ ਆ ਪਹੁੰਚਿਆ ਹੈ
ਲਾਏ ਮੋਰਚੇ ਦੀਨ ਚੁਫੇਰੇ ਭਰਿਓ ਜੁਗ ਕਮਥਾਨ ਕਵੇਰੇ
ਚਾਰੇ ਪਾਸੇ ਫੌਜ ਬੜੀ ਸੀ ਬਾਦਸ਼ਾਹ ਅਕਬਰ ਦੇ ਨਾਲ ਘੇਰਾ ਪਾ ਲਿਆ ਘੇਰਾਬੰਦੀ ਕਰਕੇ ਮੋਰਚੇ ਲਾ ਲਏ چارے پاسوں حملہ کرنے دیاں تیاریاں کر لیا
چلا تو جن کاج گجب کی سرنگ مار عجب کی
چل پہ گجدیاں نے ادا جی بگلا کی گڑگڑاہٹ ہوں بہت ساری سرنگا بنا بنا کے پچھوں کی قلعے کے سن لا کے اندر جان واسطے تیاریاں کرن لگے
سب رج پوترا بھیم چڑھائے ਮੁਗਲਾਲੀ ਮਨ ਕੋਟ ਬਗਾਏ
ਦੁਸ਼ਮਣ ਦੀ ਫੌਜ ਆ ਗਈ ਉਧਰੋਂ ਰਾਜਪੂਤ ਰਾਜਿਆਂ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਅਫੀਮਾ ਲਾ ਕੇ ਖਾ ਕੇ ਮੁਸ਼ਹਿਰਿਆਂ ਨੂੰ ਚੜਾ ਕੇ ਬੇਸਰ ਲਾਲ ਕਰਕੇ ਬੜੇ ਵੀਰ ਅੰਗ ਵਿੱਚ ਆ ਕੇ ਬਾਦਸ਼ਾਹ ਅਕਬਰ ਦਾ ਮੁਕਾਬਲਾ ਕਰਨ ਵਾਸਤੇ ਬਾਹਰ ਤੋਂ ਆਏ
ਗੈ ਸ਼ਮਸ਼ੇਰ ਹੋਏ ਸ਼ਮਸ਼ੇਰ ਮਾਰ ਮਾਰ ਕਰ ਪਲੇ ਦਲੇਰ
ਪੀਰਾਂ ਬਣ ਕੇ ਸ਼ੇਰਾਂ ਦੇ ਬਰਾਬਰ ਸੂਰਮੇ ਬਣ ਕੇ ਦਲੇਰ ਬਣ ਕੇ ਕਿਲੇ ਦੇ ਵਿੱਚੋਂ ਬਾਹਰ ਨਿਕਲ ਕੇ ਦੁਸ਼ਮਣਾਂ ਦੇ ਉੱਤੇ ਮੁਕਾਬਲਾ ਕਰਦੇ ਦੁਸ਼ਮਣਾਂ ਤੇ ਹੱਲਾ ਬੋਲਦੇ ਨੇ ਅਕਬਰ ਦੀਆਂ ਫੌਜਾਂ ਤੇ ਹਮਲਾ ਕਰਦੇ ਨੇ
ਦੂਰ ਦੂਰ ਤਲਵਾਰ ਪ੍ਰਹਾਰੇ
ਦੌੜ ਦੌੜ ਕੇ ਤਲਵਾਰਾਂ ਦਾ ਵਾਰ ਕਰਦੇ ਹਨ
ਜੈ ਤੋਹੀ ਪਾਰੀ ਉਤਾਰੇ
ਹੋਈਆਂ ਚੱਲਦੀਆਂ ਤੇਗਾਂ ਦੀਆਂ ਚਕਮਾ ਚਿਕ ਤੇਗ ਦੀ ਕਿਸਮ ਹੁੰਦੀ ਹੈ ਸਰੋਈ ਜਿਹਦੇ ਤੇ ਸਰੋਈ ਚੱਲਦੀ ਹੈ ਬਸ ਵੱਜ ਕੇ ਪਾਰ ਨਿਕਲ ਜਾਂਦੀ ਹੈ
ਛੁੱਟੇ ਤੁਹੰਗ ਕਦੇ ਤਨ ਗੋੜੇ
ਬੰਦੂਕਾਂ ਚੱਲਦੀਆਂ ਨੇ ਗੋਲੀਆਂ ਨਿਕਲਦੀਆਂ ਬੰਦੂਕਾਂ ਚੋਂ ਤਨਾਂ ਨੂੰ ਸਰੀਰਾਂ ਨੂੰ ਚੀਰ ਕੇ ਪਾਰ ਨਿਕਲਦੀਆਂ ਨੇ
ਰੁਦਰ ਭੀਜ ਜਨ ਖੇਲ ਹੋਵੇ
ਸਰੀਰ ਲਹੂ ਨਾਲ ਭਿੱਜ ਜਾਂਦੇ ਨੇ ਰੁਦਰ ਦੀਆਂ ਲਹੂ ਦੀਆਂ ਫਕੀਰਾਂ ਉਹ ਸਰੀਰ ਵਿੱਚੋਂ ਬਾਹਰ ਨਿਕਲਦੀਆਂ ਏਦਾਂ ਲੱਗਦਾ ਜਿਵੇਂ ਆਪਸ ਵਿੱਚ ਹੋਲੀ ਤੇ ਖੇਡਦੇ ਹੋਣ ਏਦਾਂ ਜਾਪਦਾ ਹੈ ਕਿ ਜਿਵੇਂ ਗੁਬਾਰੇ ਭਰ ਭਰ ਕੇ ਰੰਗ ਦੇ ਇੱਕ ਦੂਜੇ ਤੇ ਸੁੱਟਦੇ ਹਨ
ਇੱਕ ਵਾਰ ਤੇ ਅਨਕ ਸ਼ਿੰਗਾਰ
ਵਾਰ ਕਰਦਿਆਂ ਕਰਦਾ ਇੱਕ ਵਾਰ ਨਾਲ ਕਈਆਂ ਕਈਆਂ ਨੂੰ ਮਾਰਦੇ ਜਦੋਂ ਤੋਪ ਦਾ ਗੋਲਾ ਚੱਲਦਾ ਹੈ ਇੱਕ ਕੋੜੇ ਨਾਲ ਕਈ ਮਰ ਜਾਂਦੇ ਹਨ
ਭਿਆਨਕ
ਸੰਗਰਾਮ ਮੱਝਿਆ ਹਲਾਹਲੀ ਮੱਝੀ ਹੋਈ ਹੈ ਮਾਰ ਦੋ ਮੁਕਾ ਦਿਓ ਵੱਢ ਦਿਓ ਦੋਹਾਂ ਪਾਸਿਓਂ ਇਹ ਆਵਾਜ਼ਾਂ ਆਉਂਦੀਆਂ ਨੇ
ਦੋਹਾਂ
ਪਾਸਿਓਂ ਨਗਾੜੇ ਵੱਜਦੇ ਤੇ ਲੜ ਲੜ ਕੇ ਸੂਰਮੇ ਦੋਹਾਂ ਪਾਸਿਓਂ ਮਰਨ ਲੱਗੇ
ਤੁਰੀ ਅਰ ਸਿੰਘੇ ਢੋਲ
ਦੀਆਂ ਰਲ ਪਈਆਂ ਢੋਲ ਜੰਗ ਦੇ ਮੈਦਾਨ ਚ ਵੱਜਦੇ ਨੇ ਨਫੀਰੀਆਂ ਇਹ ਬਾਜ ਜਿਹੜੇ ਨੇ ਜੰਗ ਦੇ ਮੈਦਾਨ ਵਿਚ ਵੱਜਣ ਵਾਲੇ ਮਾਰੂ ਰਾਤ ਵਿਚ ਵੱਜ ਰਹੇ ਨੇ ਚਲਦੀਆਂ ਨੇ ਰਹਿਕਲੇ ਚੱਲਦੇ ਨੇ ਜੰਜੈਲਾਂ ਛੁੱਟਦੀਆਂ ਹਨ ਚੱਲਦੇ ਨੇ ਕਹਿੰਦੇ ਪਹਾੜ ਵੀ ਸਰਸਰਾਉਂਦੇ ਨੇ ਏਦਾਂ ਇਹਨਾਂ ਦੀ ਆਵਾਜ਼ ਆਉਂਦੀ ਪਹਾੜ ਵੀ ਕੰਬਦੇ ਨੇ ਬੜਾ ਕੋਲਾਹਲ ਮੱਚਿਆ ਹੋਇਆ ਲੱਖਾਂ ਦੀ ਗਿਣਤੀ ਵਿਚ ਫੌਜਾਂ ਇਕੱਠੀਆਂ
ਹੋਈਆਂ ਚਾਰੇ
ਪਾਸੇ ਬੜਾ ਸ਼ਬਦ ਉੱਠਦਾ ਹੈ ਚਾਰੇ ਪਾਸਿਓ ਆਵਾਜ਼ਾਂ ਆਉਂਦੀਆਂ ਨੇ ਵੇਖਦਿਆਂ ਵੇਖਦਿਆਂ ਬੜੀ ਛੇਤੀ ਨਾਲ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਲੜਦਿਆਂ ਲੜਦਿਆਂ ਲਿਟਦੇ ਜਾ ਰਹੇ ਨੇ ਆਪ ਵਿਚ ਮਿਲਦੇ ਜਾ ਰਹੇ ਨੇ
ਪੱਟ ਪੱਟ ਜੁੱਟ ਕਰ ਵਿਸ ਨਾ ਮਿਟੇ
ਪੱਟ ਪੱਟ ਛੇਤੀ ਨਾਲ ਆਪਸ ਵਿਚ ਗੁੱਸਮ ਗੁੱਸਾ ਹੋਏ ਹੋਏ ਸ਼ਸਤਰ ਡੇਗੇ ਨੇ ਤੇ ਆਪਸ ਵਿਚ ਜਖਮ ਚੱਕਾ ਹੋਏ ਲੜ ਰਹੇ ਨੇ ਦੋਵਾਂ ਪਾਸਿਓ ਸੂਰਮੇ ਨੇ ਇਧਰੋਂ ਮੁਗਲ ਪਠਾਨ ਨੇ ਉਧਰੋਂ ਰਾਜਪੂਤ ਰਾਜੇ ਨੇ
ਕਦੇ ਅੰਗ ਲੋਹੋ ਬਦੀ ਚਾਲੇ
ਅੱਖ ਵੱਟੇ ਗਏ ਕਿਸੇ ਦੀ ਬਾਹ ਕੱਟੀ ਗਈ ਕਿਸੇ ਦੀ ਲੱਤ ਕੱਟੀ ਗਈ ਅੱਖ ਵੱਟੇ ਗਏ ਤੇ ਲਹੂ ਚੱਲ ਰਿਹਾ ਸਰੀਰਾਂ ਵਿਚੋਂ ਲਹੂ ਦੇ ਫੁਹਾਰੇ ਚੱਲ ਰਹੇ ਨੇ
ਰੁੱਧ ਖੇਤ ਮੈਂ ਗਨ ਮੁਰਛਾਲੇ
ਮੂਰਛਕ ਹੋ ਕੇ ਜੰਗ ਦੇ ਮੈਦਾਨ ਚ ਘਿਓ ਹੋ ਕੇ ਫੁਹਾਰੀਆਂ ਲੈ ਕੇ ਡਿੱਗ ਰਹੇ ਨੇ
ਖੇਤ ਕੇ ਕਰ ਪਗ ਉੱਡ ਗਏ
ਹੱਥ ਉੱਡ ਗਏ ਕਈਆਂ ਦੇ ਪੈਰ ਉੱਡ ਗਏ ਨੇ
ਗੋਲੇ ਲੱਗੇ ਨਹੀਂ ਦਿੱਤ ਭਏ
ਗੋਲੇ ਵੱਜਦੇ ਨੇ ਤੋਪਾਂ ਨੇ ਬੰਦੂਕਾਂ ਦੇ ਉਹ ਫਿਰ ਖਲੋਤੇ ਨਹੀਂ
ਕਰਾ ਕਰੀ ਕੁਰਬਾਨ ਕਰੇ
ਕਰੀ ਕਿਰਪਾਨਾਂ ਦੇ ਜਦੋਂ ਕਿਰਪਾਨਾਂ ਤੇ ਕਿਰਪਾਨਾਂ ਵੱਜਦੀਆਂ ਢਾਲਾਂ ਤੇ ਵੱਜਦੀਆਂ ਚਿੰਗਾੜੀਆਂ ਨਿਕਲਦੀਆਂ ਨੇ ਕੜਾ ਕੜੀ ਦੀ ਆਵਾਜ਼ ਆਉਂਦੀ
ਹੈ
ਪਰਚੀਆਂ ਚੱਲ ਰਹੀਆਂ ਨੇ ਨੇਜੇ ਚੱਲ ਰਹੇ ਦੂਰੋਂ ਵਗਾਹ ਵਗਾਹ ਤੇ ਸੁੱਟਦੇ ਨੇ ਤੇ ਸੌਰਮਿਆਂ ਦੀਆਂ ਵੈਰੀਆਂ ਦੀਆਂ ਕਾਤੀਆਂ ਨੂੰ ਕਰੋਈ ਜਾਂਦੇ ਨੇ
ਹਥਿਆਰ
ਹਥਿਆਰ ਫੜ ਕੇ ਹੱਥਾਂ ਬੱਤੀ ਦੀ ਖੇਡ ਖੇਡਦੇ ਨੇ
ਅੰਗਨ ਅੰਗ ਨਿਸੰਗ ਪਰੋਏ
ਨਾਲ ਅੰਗ ਪਰੋ ਕੇ ਰੱਖ ਦਿੰਦੇ ਨੇ ਜਾਨ ਹਲਵਾਈ ਠੀਕ ਨਾਲ ਸਿੱਖ ਬਣੇ ਉਤਾਰੇ ਕਹਿੰਦੇ ਜਿਵੇਂ ਹਲਵਾਈ ਚੀਕ ਨਾਲ ਬੜੇ ਵਿਹਦੇ ਕੇ ਉਤਾਰਦਾ ਹੈ ਏਦਾਂ ਕਹਿੰਦੇ ਪਾਤੀਆਂ ਪਰੋਣ ਲੱਗੇ ਨੇ ਪਰਚੀਆਂ ਨਾਲ ਬਰੂਦ ਉੱਡਦਾ ਬਰੂਦ ਦੇ ਨਾਲ ਮਿੱਟੀ ਉੱਡਦੀ ਆਕਾਸ਼ ਦੇ ਵਿਚ ਆਕਾਸ਼ ਦੇ ਵਿਚ ਸੂਰਮਿਆਂ ਦਾ ਮਾਸ ਖਾਣ ਵਾਸਤੇ
ਲਗੇ ਘਰ ਸਨਮੁਖ ਮਰਨਾ
ਛਾਤੀ ਦੇ ਬਾਹਰ ਝੜ ਕੇ ਦੋਵਾਂ ਪਾਸਿਆਂ ਦੇ ਸੂਰਮੇ ਮਰਦੇ ਨੇ
ਸ਼ਤਰੂ ਆਏ ਸਨਮੁਖ ਲੈ
ਸ਼ਤਰੂ ਸਾਹਮਣੇ ਆਉਂਦਾ ਸਨਮੁਖ ਹੋ ਕੇ ਨਹੀਂ ਕਹਿੰਦੇ ਸ਼ਤਰੂ ਦੇ ਸਾਹਮਣੇ ਹੋ ਕੇ ਲੜਦੇ ਨੇ
ਆਉਂਦਾ
ਵੀ ਗੁੱਸੇ ਦੇ ਨਾਲ ਆਪਣੇ ਖੁੱਲ ਵੱਟਦੇ ਕੀਤੀਆਂ ਵੱਟਦੇ ਨੇ
ਰੁੰਡ ਪਰੇ ਕਰ ਸ਼ਸਤਰ ਸਿਰਾਂ
ਦੀਆਂ ਰੁੰਡੀਆਂ ਜਿਹੜੀਆਂ ਮੁੰਡੀਆਂ ਨੇ ਉਹ ਵੱਡੀਆਂ ਹੋਈਆਂ ਇੱਕ ਪਾਸੇ ਖੇਡ ਰਹੀਆਂ ਸੂਰਮਿਆਂ ਦੇ ਪੈਰਾਂ ਨਾਲ ਜਿਵੇਂ ਗੇਂਦਾਂ ਰਿੜਦੀਆਂ ਨੇ ਇਸਦਾ ਸਿਰ ਖਿੰਡ ਰਹੇ ਨੇ ਆ ਰਹੀਆਂ ਨੇ ਗਿੱਧਾ ਆਕਾਸ਼ ਦੇ ਵਿਚੋਂ ਕਾਂ ਚੀਲਾ ਉਹ ਸੂਰਮਿਆਂ ਦਾ ਮਾਸ ਭੱਕ ਰਹੇ ਹਨ
ਜੰਬ ਚਿਪਤੈ ਕੂਕ ਸੁਣਾ ਮੈਂ
ਕੁੱਤੇ ਉਹ ਮਾਸ ਖਾ ਖਾ ਕੇ ਸੂਰਮਿਆਂ ਦਾ ਉੱਚੀ ਉੱਚੀ ਆਵਾਜ਼ ਵਿਚ ਭਿਆਨਕ ਆਵਾਜ਼ ਵਿਚ ਕੂਕਦੇ ਨੇ
ਲੋਥਨ ਗੋਥਨ ਕਰੇ
ਰੋਲ ਰੋਲ ਕੇ ਲੋਥਾਂ ਦੇ ਸਰੀਰ ਵਿਚੋਂ ਆਤਮਾ ਕੱਢ ਕੱਢ ਕੇ ਖਾ ਰਹੇ ਨੇ
ਸ਼੍ਰੋਮਤ ਖੱਪਰ ਜੋਗਨੀ ਭਰੇ
ਜੋਗੜੀਆਂ ਆ ਗਈਆਂ ਤੇ ਜੋਗੜਾ ਖੱਪੜ ਭਰ ਭਰ ਕੇ ਸੂਰਮਿਆਂ ਦੇ ਲਹੂ ਦੇ ਪੀਂਦੀਆਂ ਨੇ
ਨਿਕਸ ਪਰੇ ਅੱਜ ਜੈ ਮੁੱਲ ਫੱਤਾ ਜਿਦੋਸ ਰਣਮੈਂ ਜਿਮ ਗਜ ਮੱਤਾ
ਅਹਿਮਦ ਤੇ ਫੱਤਾ ਜਿਹੜੇ ਦੋਵੇਂ ਭਰਾ ਬੜੇ ਬਹਾਦਰ ਯੋਧੇ ਸੀ ਕੜ ਵਿਚੋਂ ਕਿਲੇ ਚੋਂ ਬਾਹਰ ਨਿਕਲੇ ਬਾਹਰ ਨਿਕਲ ਕੇ ਦੋਵੇਂ ਭਰਾ ਜੰਗ ਦੇ ਮੈਦਾਨ ਚ ਇੰਨਾ ਫਿਰਨ ਲੱਗੇ ਜਿਵੇਂ ਝੂਲਦੇ ਹੋਏ ਮੱਤ ਹਾਥੀ ਫਿਰਦੇ ਹਨ
ਪ੍ਰਥਮ ਤੁਫਾਨੀਆਂ ਨੇ ਕੀ ਕਰ ਮਾਰਾ
ਦੀ ਮਾਰ ਮਾਰੀ ਹੈ
ਤੀਜ ਮੋਰਚੇ ਸੁਪੱਤ ਸੰਘਾਰਾ
ਮੋਰਚੇ ਲੱਗੇ ਸੀ ਮੋਰਚਿਆਂ ਵਿਚ ਬੈਠੇ ਸੂਰਮਿਆਂ ਨੂੰ ਪਹਿਲਾਂ ਜੈਵਨ ਪੱਤੇ ਨੇ ਮਾਰਿਆ ਬੰਦੂਕਾਂ ਦੀਆਂ ਗੋਲੀਆਂ ਨਾਲ
ਬਾਦਸ਼ਾਹ
ਦੀ ਫੌਜ ਵੀ ਅੱਗੇ ਆ ਕੇ ਚੜੀ ਹੈ
ਮਿਲੇ ਸਮੁਖ ਭਗਤ ਕਰ ਐਨਾ
ਆਹਮੋ ਸਾਹਮਣੇ ਹੋ ਕੇ ਮਿਲੇ ਨੇ ਸੂਰ ਮੇ ਰਣ ਭੂਮਿਕਾ ਵਿੱਚ
ਜਲਨ ਲਗਿਓ ਤੀਖਣ ਸਾਰ
ਦੋਹਾਂ ਚੰਨਣ ਨਕਾਰ ਨੀਚੇ ਪਰਚੇ ਕੁਹਾੜੀਆਂ ਦੋਨੋਂ ਸ਼ਸਤਰ ਸਨ ਜੰਗ ਦੇ ਮੈਦਾਨ ਚ ਚੱਲਣ ਲੱਗੇ
ਮਾਰ ਮਾਰ ਕਰ ਪਰੇ ਜੁਝਾਰ
ਮਾਰ ਕਰਦਿਆਂ ਜੁਝਾਰੂ ਸੂਰ ਮੇ ਸੂਜ ਪਏ ਨੇ
ਨਮਕ ਕਾਸ਼ਮੀ ਕੇ ਸੁੱਟ ਫੁਲਕਾ
ਲੋਕਾਂ ਦੇ ਵਿੱਚੋਂ ਗੋਲੀਆਂ ਛੁੱਟੀਆਂ ਹਨ
ਜਵਾਲਾ ਜੁਲਿਆ ਦਿੱਤੇ ਜਨ ਫੁਲਕਾ
ਮਾਨਾ ਪਮਣੀਆਂ ਆਪ ਉਗੜ ਰਹੀਆਂ ਨੇ ਆਪਣੇ ਮੂੰਹ ਦੇ ਵਿੱਚੋਂ
ਕਿਉਂ ਮੁਚਕਨ
ਸਾਰਾ ਪਕੜੀਆਂ ਜਦੋਂ ਚੱਲਦੀਆਂ ਮਾਨੋ ਏਦਾਂ ਲੱਗਦਾ ਜਿਵੇਂ ਆਕਾਸ਼ ਵਿੱਚੋਂ ਤਾਰੇ ਟੁੱਟਦੇ ਹੋਣ ਫੁਲਕਾਵਾਂ ਟੁੱਟ ਕੇ ਡਿੱਗਦੀਆਂ ਹੋਣ ਪਾਸਿਓਂ ਕੋਰਾ ਚੱਲਦੀਆਂ ਮਾਨੋ ਕੋਲਿਆਂ ਦਾ ਮੀਂਹ ਪੈ ਰਿਹਾ ਏਦਾਂ ਗੋਲੀਆਂ ਚੱਲਦੀਆਂ ਜਿਵੇਂ ਮੀਂਹ ਪਿਆ ਪੈਂਦਾ ਹੋਵੇ
ਤੋਰਨ ਮੁੱਖ ਕਰਨ
ਤੋਰਦੀਆਂ ਨੇ ਗੋਲੀਆਂ ਜਿੱਥੇ ਜਿੱਥੇ ਜਾ ਕੇ ਗੋਲਾ ਵੱਜਦਾ ਮੂੰਹ ਤੇ ਵੱਜਦਾ ਤੇ ਮੂੰਹ ਟੁੱਟ ਜਾਂਦਾ
ਹੋਰ
ਪੈਂਦੇ ਨੇ ਕਾਇਰਾਂ ਦੇ ਮਨਾਂ ਦੇ ਵਿੱਚ ਕੋਈ ਕੋਈ ਸੂਰਮਾ ਹੀ ਜੰਗ ਦੇ ਮੈਦਾਨ ਚ ਅੜਦਾ
ਕਿਉਂ ਦੀ ਜਿੱਤੇ ਉਮਦੇ ਉਹ ਦਲ ਭਾਰੇ ਜੈ ਮੁੱਲ ਪੱਤਾ
ਚਾਰੇ ਪਾਸਿਓਂ ਫੌਜਾਂ ਨੇ ਆ ਕੇ ਘੇਰਾ ਪਾ ਲਿਆ ਕਹਿੰਦੇ ਘੇਰ ਲੋ ਜੈਮਲ ਤੇ ਫੱਤੇ ਨੂੰ ਘੇਰੇ ਵਿੱਚੋਂ ਬਾਹਰ ਨੀ ਨਿਕਲਣ ਦੇਣਾ
ਪਕੜੋ ਜਾਨ ਨਾ ਦੇਓ
ਮਾਰੋ ਪਕੜ ਲੋ ਜਿਉਂਦਿਆਂ ਨੂੰ ਜਾਣ ਨੀ ਦੇਣਾ
ਕਹਿੰਦੇ
ਦੌੜ ਨਾ ਜਾਣ ਰੋਕ ਲੋ ਇਹਨਾਂ ਨੂੰ ਜਾਣ ਨੀ ਦੇਣਾ
ਜੈਮਲ ਰਾਜਪੂਤ ਰੁਕੇ ਇਸ ਭਾਂਤੇ
ਜੈਮਲ ਤੇ ਫੱਤਾ ਦੋਵੇਂ ਭਰਾ ਜੰਗ ਦੇ ਮੈਦਾਨ ਚ ਪੈਰ ਅੜਾ ਕੇ ਰੁਕ ਗਏ ਰਸਤੇ ਵਿੱਚ ਰੱਤਿਆ ਹੋਇਆ ਲੜ ਰਹੇ ਨੇ
ਪ੍ਰਥਮ ਤੁਫਾਨ ਕੀ ਕਰ
ਮਾਰਾਂ ਦੀ ਮਾਰ ਚੱਲਦੀ ਰਹੀ
ਤੋਮਰ ਸਾਗਰ ਖੇਲ
ਸੰਭਾਲ ਲਈਆਂ ਪਰਚੇ ਸੰਭਾਲ ਲਏ ਤੇਲੇ ਸੰਭਾਲ ਲਏ
ਕੁਲ ਤਲਵਾਰ ਪਰ ਕਰ
ਮਿਆਨ ਦੇ ਵਿੱਚੋਂ ਸੜਕ ਦੇ ਕੇ ਸਲਾਹ ਦੀਆਂ ਸਾਖਣਾ ਤੇਗਾ ਧੂ ਲਈਆਂ ਪਹਿਲਾਂ ਪਰਚੀਆਂ ਵੀ ਜਦੋਂ ਟੁੱਟ ਗਈਆਂ ਨਾ ਤੇ ਫਿਰ ਮਿਆਨ ਤੋਂ ਤੇਗਾ ਧੂ ਲਈਆਂ ਦੋਵਾਂ ਸੂਰਮਿਆਂ ਨੇ
ਅਨਮੁੱਖ ਮੁੱਕਰ ਦੋਈ ਦੀ ਸ਼ਿਫਟੀ
ਅਨਮੁੱਖ ਮੁੱਖ ਕਰਕੇ ਦੋਵਾਂ ਪਾਸਿਓਂ ਭਿੜਦੇ ਹਨ
ਅੰਗ ਫਤੀਰਨ ਜੋਤਾ ਭਰੇ
ਅੰਗ ਟੱਕੇ ਗਏ ਫਟੇ ਗਏ
ਕਾਇਲ
ਜੰਗ ਦੇ ਮੈਦਾਨ ਚ ਕਈ ਗੂੜ ਚ ਧੋ ਕੇ ਡਿੱਗ ਰਹੇ ਨੇ
ਚੱਟ ਚੱਟ ਗਰੇ ਤੁਫਾਤੇ ਰਣ ਮਾਈ
ਜੰਗ ਦੇ ਮੈਦਾਨ ਚ ਫਟੇ ਹੋਏ ਟੱਪ ਤੜਫਦੇ ਹਨ
ਬੜੇ ਤੁਮਕ ਤੁਰਪੁਰ ਕੋ
ਜਾਂਦੇ ਨੇ ਤੁਰਪੁਰੀ ਨੂੰ ਜਾਂਦੇ ਨੇ ਦੇਵਪੁਰੀ ਨੂੰ ਜਾਂਦੇ ਨੇ
ਨਹੀਂ ਚਰਨ ਇੱਕ ਅਤੇ ਪਿਛਾਰੇ ਗ੍ਰੰਥ ਬਿਕਰਿਓ
ਪਤਾ ਸੂਰ ਮੇ ਬਹਾਦਰ ਇਹੋ ਜੇ ਪੈਰ ਅੜਾ ਕੇ ਲੜੇ ਕਿ ਇੱਕ ਵੀ ਪੈਰੇ ਆਪਣਾ ਪਿੱਛੇ ਕਰਕੇ ਨੀ ਵੱਡੇ ਖਲੋ ਕੇ ਲੜਦੇ ਰਹੇ ਖੂਨ ਦੇ ਫੁਹਾਰੇ ਚੜਾ ਦਿੱਤੇ ਸਾਰੀ ਜ਼ਮੀਨ ਸੂਰਮਿਆਂ ਦੇ ਖੂਨ ਨਾਲ ਕਹਿ ਕੱਚ ਹੋ ਗਈ ਹੈ
ਦੇ
ਉੱਤੇ ਕਹਿੰਦੇ ਲੋਕਾਂ ਦੀਆਂ ਢੇਰਾਂ ਦੇ ਢੇਰ ਲੱਗ ਗਏ ਨੇ
ਕਰ ਪਗ ਕਰ ਹੋਏ ਕਿਸ ਚੀਰਨ
ਪਹਿਲੇ ਬਹੁਤ ਸਾਰੇ ਹੱਥ ਪੈਰ ਹੀ ਵੱਡੇ ਪਏ ਜੰਗ ਦੇ ਮੈਦਾਨ ਚ ਦਿਸਦੇ ਨੇ
ਅੰਤਾਂ
ਕੱਢੀਆਂ ਹੋਈਆਂ ਪੇਟ ਦੇ ਵਿੱਚੋਂ ਕਈਆਂ ਦੇ ਕੇਸ ਖੰਡੇ ਹੋਏ ਨੇ
ਅਲਗ ਸੁੱਤੇ ਕੰਨ ਕਵਚ ਗਿਰੇ
ਕਈਆਂ ਦੇ ਘੋੜੇ ਮਾਰੇ ਪਏ ਨੇ ਕਈਆਂ ਦੇ ਕਵਚ ਟੁੱਟ ਕੇ ਜ਼ਮੀਨ ਤੇ ਡਿੱਗੇ ਹੋਏ ਨੇ
ਬਹੁਤ ਰੰਗ ਮਰੇ ਹੈ ਪਰੇ
ਹਾਥੀ ਮਰੇ ਪਏ ਕਿਤੇ ਘੋੜੇ ਮਰੇ ਪਏ ਨੇ
ਬਹੁਤ ਅੰਗ ਸੂਜੀਆਂ
ਬੰਦੂਕਾਂ ਡਿੱਗੀਆਂ ਪਈਆਂ ਜੰਗ ਦੇ ਮੈਦਾਨ ਚ ਸੂਰਮੇ ਮਰੇ ਪਏ ਨਾਲ ਬੰਦੂਕਾਂ ਡਿੱਗੀਆਂ ਹੋਈਆਂ
ਉਮਰ ਸੱਤ ਕਿਤੇ ਤਨ ਕੇਤੇ
ਬੱਚਿਆਂ ਨਾਲ ਸਰੀਰ ਬਿੰਨੇ ਹੋਏ ਜ਼ਮੀਨ ਡਿੱਗੇ ਹਨ
ਕੋਈ ਲਗੀ ਫਤੇ ਉਰ ਤੇਤੇ
ਗੋਲੀਆਂ ਲੱਗੀਆਂ ਤੇ ਛਾਤੀਆਂ ਅੰਦਰੋਂ ਪਾਟੀਆਂ ਹੋਈਆਂ ਫਸਲੀਆਂ ਨਿਕਲੀਆਂ ਹੋਈਆਂ ਨੇ
ਕਿਤਕ ਤਰਫਤ ਮੰਗਤ ਹੈ
ਪਾਣੀ ਤੜਫੜਾਏ ਰਹਿ ਤੇ ਤੜਫਦੇ ਹੋਏ ਪਾਣੀ ਮੰਗਦੇ ਨੇ
ਆਏ ਆਏ ਅੱਤ کوپے پانی
ہائے ہائے کہتے نالے پانی مگلے نے
جمب کے مرتبہ
جیت چاہتے
اور آپ اپنے مالک کی جیت چاہتے سور میں
ادھر اکبر کی فوج چاہتی اکبر کی جیت ہوئے ادھر جیمل پتے کی فوج چاہتی ہے کہ جیمل پتے کی جیت
ہوئے
واسطے جنگ کے میدان سے لڑ رہے
نے
جھاڑو بچے رڑ سکے نرارے بجتے نے
شاہ
لڑتے نے آپس میں
چتوڑ کو کر کے گھیرا
بیٹا اکبر کا گھیرا پیا ہوا فوج کا قلعے نو پر قلعہ جتن سے نہیں آ رہا بہت میری سور میں لڑ کے آپس میں تکوڑے پی چکے نے
سبھی لڑتے نچوڑے
سارے لڑتے ہیں
اس پرکار گھیرے کو پائے
اکبر بھی کئی سال بیت گئے ہیں
بیت گئے
اس کا کئی سال اتنے گھیرا پائے نو بیت گئے
سنگرام تو دکھن کی ہوئے
پر جنگ چ جیت نہیں ہو سکی آخر کار بڑے پیرا نو منایا بڑے فکیر کے شیرنیاں منیا چادر منیا میری جنگ چ جیت ہو جائے پر اکبر نو گرو گھر کی شرن میں ٹہنا پیا وہ کتا آپ کے اگلے پرکرنا سربن کرو گے واہ گرو واہ گرو واہ گرو واہ گرو
واہ گرو واہ گرو واہ گرو واہ گرو
واہ گرو واہ گرو واہ گرو واہ گرو
واہ گرو واہ
واہِ گرو واہِ گرو واہِ گرو واہِ گرو
واہِ گرو واہِ گرو واہِ گرو واہِ
گرو اے اتلے پار برہما اے پورن دے سرب میں سنگی ہے نرنکار ہے گوبند ہے گن ندان ہے پرمپر ہر ہرے
ہے
سنتر کر سدا سانگ ٹھاکر ہوں داس
نہیں
نام دان
کوئی
پرب شرناگتی
کرپا دیال
کر ہر من بس نام جہاز ہے
پار
سردا کر سے بندے